ਦੁਰਮਤ ਹਰਨਾਖਸ ਦੁਰਾਚਾਰੀ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੋਰ ਉਦਾਹਰਣ ਦਿੰਦੇ ਨੇ, ਹੰਕਾਰੀ ਲੋਕਾਂ ਦਾ ਸਮਾਚਾਰ ਬਿਆਨ ਕਰ ਰਹੇ ਨੇ। ਦੁਰਮਤ ਦਾ ਅਰਥ ਹੈ ਖੋਟੀ ਮਤ ਵਾਲਾ ਇੱਕ ਹਰਨਾਖਸ਼ ਰਾਜਾ ਹੋਇਆ ਜਿਹੜਾ ਬਹੁਤ ਦੁਰਾਚਾਰੀ ਸੀ। ਹਰਨਾਖਸ਼ ਦੇ ਬਾਰੇ ਤੁਸੀਂ ਸੁਣਿਆ ਹੀ ਹੈ, ਇਹਦਾ ਜਿਹੜਾ ਹਿੰਦੂ ਇਤਿਹਾਸ ਦੇ ਵਿੱਚ ਨਾਮ ਹਿਰਨਕਸ਼ਪ ਵੀ ਲਿਖਿਆ ਹੈ। ਇਹ ਕਸ਼ਪ ਰਿਸ਼ੀ ਦਾ ਪੁੱਤਰ ਸੀ, ਦਿੱਤੀ ਦੇ ਪੇਟ ਤੋਂ ਪੈਦਾ ਹੋਇਆ ਸੀ। ਇਹਦੇ ਭਰਾ ਨੂੰ ਕਹਿੰਦੇ ਨੇ ਦੇਵਤਿਆਂ ਨੇ ਮਾਰ ਦਿੱਤਾ ਸੀ, ਅਤੇ ਉਹਦਾ ਭਰਾ ਦਾ ਬਦਲਾ ਲੈਣ ਵਾਸਤੇ ਇਹਨੇ ਬੜਾ ਉੱਗਰ ਤਪ ਕੀਤਾ। ਉਸ ਤਪ ਦੇ ਨਾਲ ਹਰਨਾਖਸ਼ ਨੂੰ ਇਹ ਵਰਦਾਨ ਮਿਲੇ। ਇਹ ਕਹਿਣ ਲੱਗਾ, ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਧਰਤੀ 'ਤੇ ਮਰਾਂ, ਨਾ ਅਸਮਾਨ ਦੇ ਵਿੱਚ ਮਰਾਂ, ਨਾ ਮੈਨੂੰ ਕੋਈ ਮਨੁੱਖ ਮਾਰ ਸਕੇ, ਨਾ ਕੋਈ ਹੋਰ ਕੋਈ 84 ਲੱਖ ਜੂਨਾਂ ਵਿੱਚ ਪੈਦਾ ਹੋਇਆ ਜੀਵ ਮੈਨੂੰ ਮਾਰ ਸਕੇ, ਅਤੇ ਨਾ ਕਿਸੇ ਸ਼ਸਤਰ ਦੇ ਨਾਲ ਮੇਰੀ ਮੌਤ ਹੋਵੇ ਕਿਸੇ ਢੰਗ ਦੇ ਨਾਲ ਵੀ। ਇਹਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਰਦਾਨ ਲੈ ਲਏ, ਅਤੇ ਫਿਰ ਉਸ ਤੋਂ ਬਾਅਦ ਇਹ ਬੜਾ ਹੰਕਾਰੀ ਹੋ ਗਿਆ। ਹੰਕਾਰੀ ਹੋਣ ਤੋਂ ਬਾਅਦ ਇਸਨੇ ਕੀ ਕੀਤਾ, ਲੋਕਾਂ ਨੂੰ ਕਹਿਣ ਲੱਗਾ, ਕਹਿੰਦਾ ਹੁਣ ਤੁਸੀਂ ਮੇਰਾ ਨਾਮ ਜਪੋ, ਕਿਉਂਕਿ ਹੁਣ ਮੈਂ ਮਰਨਾ ਨਹੀਂ, ਮੈਂ ਰੱਬ ਹਾਂ। ਇਹਨੂੰ ਹੰਕਾਰ ਹੋ ਗਿਆ ਵੀ ਹੁਣ ਮੇਰੇ ਵਰਗਾ ਹੈ ਹੀ ਨਹੀਂ। ਇਹਨੇ ਜਦੋਂ ਐਸੇ ਵਰਦਾਨ ਲੈ ਲਏ, ਕਹਿੰਦਾ ਹੁਣ ਮੇਰਾ ਨਾਮ ਜਪੋ। ਅਤੇ ਵਾਹਿਗੁਰੂ ਨੇ ਇਹਦਾ ਹੰਕਾਰ ਤੋੜਨ ਦੇ ਵਾਸਤੇ ਕੀ ਕੀਤਾ, ਅਤੇ ਇਹਦੇ ਘਰੇ ਇੱਕ ਆਪਣੇ ਭਗਤ ਨੂੰ ਭੇਜ ਦਿੱਤਾ, ਜਿਸ ਦਾ ਅੱਗੇ ਜ਼ਿਕਰ ਆ ਜਾਣਾ, ਪ੍ਰਹਿਲਾਦ ਉਧਾਰੀ ਕਿਰਪਾ ਧਾਰੀ। ਪ੍ਰਹਿਲਾਦ ਨੇ ਹਰਨਾਖਸ਼ ਦੇ ਘਰ ਆ ਕੇ ਜਨਮ ਧਾਰਿਆ, ਅਤੇ ਜਦੋਂ ਹਰਨਾਖਸ਼ ਨੇ ਹੋਸ਼ ਸੰਭਾਲੀ ਅਤੇ ਇਹਨੂੰ ਇਹਦੀ ਮਾਂ ਦੀ ਸਿੱਖਿਆ ਸੀ, ਅਤੇ ਪ੍ਰਹਿਲਾਦ ਸ਼ੁਰੂ ਤੋਂ ਹੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਲੱਗ ਪਿਆ। ਅਤੇ ਜਦੋਂ ਇਸ ਦੇ ਪਿਤਾ ਨੂੰ ਪਤਾ ਲੱਗਿਆ ਬਈ ਮੇਰਾ ਪੁੱਤਰ ਪ੍ਰਹਿਲਾਦ ਉਹ ਪਰਮੇਸ਼ਰ ਦਾ ਨਾਮ ਜਪ ਰਿਹਾ ਹੈ, ਅਤੇ ਇਹਨੇ ਹਰਨਾਖਸ਼ ਨੂੰ ਆਪਣੇ ਕੋਲ ਸੱਦ ਕੇ ਅਤੇ ਉਹਨੂੰ ਤਾੜਨਾ ਕੀਤੀ, ਕਹਿਣ ਲੱਗਾ ਦੇਖ ਤੂੰ ਮੇਰਾ ਪੁੱਤਰ ਹੈ, ਤੇਰਾ ਤੈਨੂੰ ਪੈਦਾ ਕਰਨ ਵਾਲਾ ਮੈਂ ਹਾਂ, ਪਾਲਣਾ ਕਰਨ ਵਾਲਾ ਮੈਂ ਹਾਂ, ਤੇਰੀ ਜ਼ਿੰਦਗੀ ਤੇਰੀ ਮੌਤ ਮੇਰੇ ਹੱਥ ਵਿੱਚ ਹੈ, ਇਸ ਲਈ ਤੂੰ ਰੱਬ ਦਾ ਨਾਂ ਨਹੀਂ ਲੈ ਸਕਦਾ, ਤੈਨੂੰ ਮੇਰਾ ਨਾਮ ਜਪਣਾ ਪਵੇਗਾ। ਤੂੰ ਇਹ ਗੱਲ ਆਖ ਜਲੇ ਹਰਨਾਖਸ਼ ਥਲੇ ਹਰਨਾਖਸ਼, ਜਲੇ ਹਰੀ ਥਲੇ ਹਰੀ ਨਹੀਂ ਤੂੰ ਕਹਿ ਸਕਦਾ। ਅਤੇ ਜਦੋਂ ਇਹ ਗੱਲ ਪ੍ਰਹਿਲਾਦ ਨੇ ਸੁਣੀ, ਪ੍ਰਹਿਲਾਦ ਬੜੇ ਦ੍ਰਿੜ ਭਰੋਸੇ ਵਾਲਾ ਭਗਤ ਸੀ, ਭਾਵੇਂ ਉਮਰ ਛੋਟੀ ਸੀ, ਅਤੇ ਉਹ ਆਪਣੇ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ ਕਮਾਲ ਹੋ ਗਈ, ਕੋਈ ਮਨੁੱਖ ਵੀ ਰੱਬ ਹੋ ਸਕਦਾ, ਇਹ ਗੱਲ ਕਦੀ ਹੋਈ ਨਹੀਂ ਹੈ, ਰੱਬ ਤਾਂ ਰੱਬ ਹੀ ਹੈ, ਇਸ ਲਈ ਮੈਂ ਤਾਂ ਉਸ ਪਰਮਾਤਮਾ ਦਾ ਹੀ ਨਾਮ ਜਪਾਂਗਾ, ਮੈਂ ਕਿਸੇ ਹੋਰ ਦਾ ਨਾਮ ਨਹੀਂ ਜਪਾਂਗਾ। ਅਤੇ ਫਿਰ ਇਸ ਦਾ ਪਿਤਾ ਕਹਿਣ ਲੱਗਾ, ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੇਰਾ ਲਹੂ ਪੀ ਜਾਵਾਂਗਾ, ਮੈਂ ਤੇਰੀ ਜਾਨ ਨੂੰ ਖਤਮ ਕਰ ਦੇਵਾਂਗਾ। ਉਹ ਕਹਿਣ ਲੱਗਾ, ਪਿਤਾ ਜੀ ਜਿਸ ਦਾ ਸਾਹਿਬ ਡਾਢਾ ਹੋਏ ਤਾਂ ਉਸਨੂੰ ਮਾਰ ਨਾ ਸਕੇ ਕੋਈ, ਜੇ ਪਰਮੇਸ਼ਰ ਮੇਰਾ ਰਖਵਾਲਾ ਹੈ ਤਾਂ ਤੁਸੀਂ ਮੇਰਾ ਕੱਖ ਵੀ ਨਹੀਂ ਵਿਗਾੜ ਸਕਦੇ। ਪਿਤਾ ਪੁੱਤਰ ਵਿੱਚ ਤਕਰਾਰ ਹੋਇਆ, ਪ੍ਰਹਿਲਾਦ ਨੂੰ ਨਜ਼ਰਬੰਦ ਵੀ ਕੀਤਾ, ਭੁੱਖਾ ਪਿਆਸਾ ਵੀ ਰੱਖਿਆ, ਪਰ ਵਾਹਿਗੁਰੂ ਨੇ ਹਰ ਪ੍ਰਕਾਰ ਇਹਦੀ ਸਹਾਇਤਾ ਕੀਤੀ। ਫਿਰ ਅਖੀਰ ਦੇ ਉੱਤੇ ਇਹਨੂੰ ਪਹਾੜ ਦੇ ਉੱਪਰ ਲਿਜਾ ਕੇ ਹੇਠਾਂ ਸੁੱਟ ਦਿੱਤਾ, ਅਤੇ ਫਿਰ ਇਹਨੂੰ ਪਾਣੀ ਵਿੱਚ ਵੀ ਡੋਬਣ ਦਾ ਯਤਨ ਕੀਤਾ ਗਿਆ, ਅੱਗ ਵਿੱਚ ਵੀ ਸਾੜਨ ਦਾ ਯਤਨ ਹੋਇਆ, ਸ਼ਸਤਰਾਂ ਦੇ ਨਾਲ ਵੀ ਮਾਰਨ ਦੇ ਯਤਨ ਹੋਏ, ਪਰ ਵਾਹਿਗੁਰੂ ਪਰਮੇਸ਼ਰ ਨੇ ਇਹਦੀ ਹਰ ਪ੍ਰਕਾਰ ਰੱਖਿਆ ਕੀਤੀ। ਬਾਣੀ ਵਿੱਚ ਇੱਕ ਪੰਕਤੀ ਆਈ ਹੈ, ਗਿਰ ਤਾਰ ਜਲ ਜੁਆਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਗਿਰ ਤਾਰ ਦਾ ਅਰਥ ਹੈ ਜਦੋਂ ਪਹਾੜ ਤੋਂ ਹੇਠਾਂ ਸੁੱਟਿਆ, ਉਸ ਵੇਲੇ ਵੀ ਵਾਹਿਗੁਰੂ ਨੇ ਇਹਦੀ ਰੱਖਿਆ ਕੀਤੀ, ਅਤੇ ਫਿਰ ਜਦੋਂ ਪਾਣੀ ਵਿੱਚ ਡੋਬਣ ਦਾ ਯਤਨ ਹੋਇਆ, ਉਸ ਵੇਲੇ ਵੀ ਵਾਹਿਗੁਰੂ ਨੇ ਰੱਖਿਆ ਕੀਤੀ। ਜੁਆਲਾ ਅੱਗ ਨੂੰ ਕਹਿੰਦੇ ਨੇ, ਫਿਰ ਅੱਗ ਵਿੱਚ ਸਾੜਨ ਦਾ ਯਤਨ ਹੋਇਆ, ਉੱਥੇ ਵੀ ਵਾਹਿਗੁਰੂ ਨੇ ਰੱਖਿਆ ਕੀਤੀ। ਵਾਹਿਗੁਰੂ ਨੇ ਪ੍ਰਕਿਰਤੀ ਦਾ ਸੁਭਾਅ ਹੀ ਬਦਲ ਦਿੱਤਾ, ਕਿਉਂਕਿ ਸਾਰੇ ਤੱਤ ਉਹਦੇ ਹੁਕਮ ਦੇ ਵਿੱਚ ਨੇ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ। ਹੁਣ ਜਦੋਂ ਪ੍ਰਹਿਲਾਦ ਕਿਸੇ ਤਰ੍ਹਾਂ ਵੀ ਨਾ ਮਰ ਸਕਿਆ, ਤਾਂ ਫਿਰ ਉਸ ਵੇਲੇ ਹਰਨਾਖਸ਼ ਨੂੰ ਫਿਕਰ ਹੋ ਗਿਆ ਵੀ ਹੁਣ ਇਹ ਇੱਕ ਬੱਚਾ ਹੈ, ਮੈਂ ਰਾਜਾ ਹਾਂ, ਇਹ ਮੇਰਾ ਕਹਿਣਾ ਨਹੀਂ ਮੰਨਦਾ, ਅਤੇ ਹੁਣ ਇਹਦਾ ਕੀ ਇਲਾਜ ਕੀਤਾ ਜਾਵੇ। ਤਾਂ ਅਖੀਰ ਦੇ ਉੱਤੇ ਇਹਦੀ ਭੈਣ ਸੀ ਹੋਲਕਾ, ਉਹ ਕਹਿੰਦੀ ਤੂੰ ਫਿਕਰ ਨਾ ਕਰ, ਇਹਦਾ ਬੰਦੋਬਸਤ ਮੈਂ ਕਰਦੀ ਹਾਂ। ਅਤੇ ਉਸਨੇ ਆਪਣੇ ਭਣੇਵੇਂ ਨੂੰ ਆਪਣੀ ਬੁੱਕਲ ਵਿੱਚ ਬਿਠਾ ਕੇ ਅਤੇ ਉੱਪਰ ਇੱਕ ਐਸੀ ਚਾਦਰ ਲੈ ਲਈ, ਕੁਛ ਇਹੋ ਜਿਹੀ ਜਿਵੇਂ ਕੋਈ ਵਰਦੀ ਪਾ ਰਹੀ ਜਿਹਨੂੰ ਅੱਗ ਦਾ ਸੇਕ ਨਹੀਂ ਸੀ ਲੱਗ ਸਕਦਾ। ਇਹਦਾ ਮਤਲਬ ਇਹ ਸੀ ਵੀ ਪ੍ਰਹਿਲਾਦ ਸੜ ਕੇ ਮਰ ਜਾਵੇਗਾ ਅਤੇ ਮੈਂ ਬਚ ਜਾਵਾਂਗੀ। ਪਰ ਵਾਹਿਗੁਰੂ ਪਰਮੇਸ਼ਰ ਦੀ ਖੇਡ ਹੋਰ ਤਰੀਕੇ ਨਾਲ ਵਰਤੀ ਅਤੇ ਉਹ ਜਿਹੜੀ ਲੋਈ ਸੀ, ਉਹ ਪੁਸ਼ਾਕ ਸੀ, ਉਹ ਪ੍ਰਹਿਲਾਦ ਦੇ ਉੱਪਰ ਆ ਗਈ ਅਤੇ ਪ੍ਰਹਿਲਾਦ ਬਚ ਗਿਆ ਅਤੇ ਇਹ ਸੜ ਕੇ ਮਰ ਗਈ। ਆ ਜਿੱਥੋਂ ਹੋਲੀ ਦਾ ਤਿਉਹਾਰ ਹਿੰਦੂਆਂ ਦਾ ਸ਼ੁਰੂ ਹੋਇਆ ਵੀ ਕਹਿੰਦੇ ਉਸ ਵੇਲੇ ਉਹ ਹੋਲਕਾ ਮਰ ਗਈ ਸੀ ਅਤੇ ਫਿਰ ਪ੍ਰਹਿਲਾਦ ਦੀ ਰੱਖਿਆ ਹੋਈ ਸੀ। ਉਸੇ ਹੀ ਚੀਜ਼ ਨਾਲ ਸੰਬੰਧਿਤ ਤਿਉਹਾਰ ਸ਼ੁਰੂ ਹੋਇਆ। ਸੋ ਰਹੁ ਵਿਚਾਰ ਅਤੇ ਫਿਰ ਅਖੀਰ ਦੇ ਉੱਤੇ ਹਰਨਾਕਸ਼ ਨੇ ਗੁੱਸੇ ਵਿੱਚ ਆ ਕੇ ਇੱਕ ਲੋਹੇ ਦਾ ਥੰਮ ਅੱਗ ਦੇ ਸੇਕ ਦੇ ਨਾਲ ਲਾਲ ਸੁਰ ਕਰਵਾਇਆ ਅਤੇ ਆਪਣੇ ਪੁੱਤਰ ਨੂੰ ਪ੍ਰਹਿਲਾਦ ਨੂੰ ਸੱਦ ਕੇ ਕਹਿਣ ਲੱਗਾ ਬਈ ਤੈਨੂੰ ਹੁਣ ਮੇਰਾ ਹੁਕਮ ਮੰਨਣਾ ਪਵੇਗਾ। ਉਹ ਕਹਿੰਦਾ ਦੱਸੋ ਤੁਹਾਡਾ ਕੀ ਹੁਕਮ ਹੈ? ਕਹਿੰਦਾ ਇਸ ਨੂੰ, ਕਹਿੰਦਾ ਤਪਦੇ ਥੰਮ ਨੂੰ ਜੱਫੀ ਪਾ। ਅਤੇ ਹੁਣ ਇਹ ਗੱਲ ਹੈ ਅਤੇ ਬੜੀ ਔਖੀ ਸੀ। ਉਹਦਾ ਮਤਲਬ ਇਹ ਸੀ ਵੀ ਇਹ ਡਰ ਜਾਵੇਗਾ, ਪਰ ਪ੍ਰਹਿਲਾਦ ਨੂੰ ਬੜਾ ਵਾਹਿਗੁਰੂ 'ਤੇ ਭਰੋਸਾ ਸੀ ਅਤੇ ਕਹਿੰਦਾ ਵੀ ਜੇ ਜੱਫੀ ਨਹੀਂ ਪਾਵੇਗਾ, ਆਪਣੇ ਨੌਕਰਾਂ ਨੂੰ ਕਹਿੰਦਾ ਇਹਨੂੰ, ਕਹਿੰਦਾ ਜ਼ਬਰਦਸਤੀ, ਕਹਿੰਦਾ ਇਸ ਗਰਮ ਥੰਮ ਦੇ ਨਾਲ ਇਸ ਨੂੰ ਨੋੜ ਦਿੱਤਾ ਜਾਵੇ, ਆਪੇ ਸੜ ਕੇ ਮਰ ਜਾਵੇਗਾ। ਪਰ ਕਹਿੰਦੇ ਨੇ ਜਦੋਂ ਜ਼ਬਰਦਸਤੀ ਇਸ ਨੂੰ ਉਸ ਥੰਮ ਦੇ ਨਾਲ ਇਸ ਨੂੰ ਚਿਮੇੜਨ ਲੱਗੇ ਤਾਂ ਇਹਨੇ ਵਾਹਿਗੁਰੂ ਨੂੰ ਯਾਦ ਕੀਤਾ, ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ, ਉਹਦੇ ਮੂਹਰੇ ਅਰਦਾਸ ਕੀਤੀ। ਉਧਰੋਂ ਇਹਨੇ ਤਲਵਾਰ ਕੱਢ ਲਈ ਇਹਦੇ ਪਿਓ ਨੇ, ਵੀ ਕਹਿਣ ਲੱਗਾ ਅੱਛਾ ਤੂੰ ਇਉਂ ਤਾਂ ਨਹੀਂ ਕਹਿੰਦਾ ਵੀ ਤੂੰ ਹੁਣ ਮੇਰੇ ਆਖੇ ਲੱਗਦਾ, ਹੁਣ ਕਹਿੰਦਾ ਮੈਂ ਤੇਰਾ ਸਿਰ ਵੱਢ ਦੇਵਾਂਗਾ। ਜਦੋਂ ਸਿਰ ਵੱਢਣ ਵਾਸਤੇ ਤਿਆਰ ਹੋਇਆ ਤਾਂ ਉਸੇ ਵੇਲੇ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਨਰਸਿੰਘ ਦਾ ਰੂਪ ਧਾਰਨ ਕੀਤਾ, ਜਿਹੜਾ ਗੁਰਬਾਣੀ ਵਿੱਚ ਵੀ ਕੁਛ ਜ਼ਿਕਰ ਆਏ ਨੇ ਵੀ ਉਹ ਮਾਤਾ ਨਰਸਿੰਘ ਕਾ ਰੂਪ ਨਿਵਾਰ, ਵੀ ਉਹ ਨਰਸਿੰਘ ਦਾ ਅਵਤਾਰ, ਇਹ ਵਿਸ਼ਨੂੰ ਦਾ ਹੀ ਅਵਤਾਰ ਹੋਇਆ। ਅਤੇ ਉਹ ਨਰਸਿੰਘ ਨੇ ਫਿਰ ਇਸ ਦੇ ਨਾਲ ਜੰਗ ਕੀਤਾ, ਹਰਨਾਕਸ਼ ਨੂੰ ਮੌਤ ਦੇ ਘਾਟੋਂ ਉਤਾਰਿਆ, ਇਹਦੇ ਵਰਦਾਨ ਵੀ ਪੂਰੇ ਕੀਤੇ ਅਤੇ ਪ੍ਰਹਿਲਾਦ ਦੀ ਰੱਖਿਆ ਕੀਤੀ। ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਦੀ ਇੱਕ ਉਦਾਹਰਣ ਦਿੰਦੇ ਨੇ, ਇਤਿਹਾਸ ਬੜੇ ਬੜੇ ਲੰਬੇ ਨੇ। ਦੁਰਮਤ ਹਰਨਾਕਸ਼ ਦੁਰਾਚਾਰੀ, ਜਿਹੜਾ ਖੋਟੀ ਮਤ ਵਾਲਾ ਹਰਨਾਕਸ਼ ਅਤੇ ਬੜਾ ਦੁਰਾਚਾਰੀ ਸੀ, ਬਹੁਤ ਖੋਟੇ ਕੰਮ ਪੱਧਰੋਂ ਕਰਦਾ ਸੀ ਅਤੇ ਵੇਖ ਲਓ ਉਹਨੇ ਕੀ ਕੀਤਾ ਅਤੇ ਉਹਦੀ ਅੱਗੇ ਸਤਿਗੁਰੂ ਵਾਰਤਾ ਦੱਸਦੇ ਹਨ।
ਪ੍ਰਭ ਨਾਰਾਇਣ ਗਰਭ ਪਰਹਾਰੀ,
ਦੇਖ ਲਓ ਉਹ ਤੇ ਬੜਾ ਹੰਕਾਰੀ ਅਤੇ ਦੁਰਾਚਾਰੀ ਸੀ ਹਰਨਾਕਸ਼, ਪਰ ਵਾਹਿਗੁਰੂ ਪਰਮੇਸ਼ਰ ਸਰਵ ਸ਼ਕਤੀਮਾਨ ਹੰਕਾਰ ਨੂੰ ਨਾਸ ਕਰਨ ਵਾਲਾ ਹੈ ਅਤੇ ਉਸਨੇ ਉਸ ਹਰਨਾਕਸ਼ ਦੇ ਹੰਕਾਰ ਨੂੰ ਵੀ ਚਕਨਾ ਚੂਰ ਕਰ ਦਿੱਤਾ। ਉਹ ਕਹਿੰਦਾ ਸੀ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ, ਉਹਨੂੰ ਡਿਉਢੀ ਵਿੱਚ ਰੱਖ ਲਿਆ ਅਤੇ ਫਿਰ ਉਹ ਕਹਿੰਦਾ ਨਾ ਮੈਂ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਅਤੇ ਉਹਨੂੰ ਸ਼ਾਮ ਦੇ ਦਿਨ ਦੇ ਛਪਾਹ ਦੇ ਵਕਤ ਉਸ ਵੇਲੇ ਉਹਨੂੰ ਪਕੜਿਆ। ਉਹ ਕਹਿੰਦਾ ਨਾ ਮੈਂ ਧਰਤੀ 'ਤੇ ਮਰਾਂ ਨਾ ਆਕਾਸ਼ 'ਤੇ ਮਰਾਂ, ਉਹਨੂੰ ਪੱਟਾਂ 'ਤੇ ਰੱਖ ਲਿਆ ਅਤੇ ਫਿਰ ਉਹਨੂੰ ਕਹਿਣ ਲੱਗਾ ਹੁਣ ਤੂੰ ਦੱਸ ਮੈਂ ਮਨੁੱਖ ਹਾਂ ਜਾਂ ਕੋਈ ਹੋਰ 84 ਲੱਖ ਜੂਨਾਂ ਦੇ ਵਿੱਚੋਂ ਕੋਈ ਹੋਰ ਜੀਵ ਵਰਗੀ ਮੇਰੀ ਸ਼ਕਲ ਹੈ। ਇਹ ਨਰਸਿੰਘ ਉੱਤੋਂ ਸ਼ੇਰ ਵਰਗਾ ਸੀ, ਥੱਲੋਂ ਮਨੁੱਖ ਵਰਗਾ ਸੀ, ਕਿਸੇ ਹੋਰ ਪਸ਼ੂ ਪੰਛੀ ਵਰਗੀ ਸ਼ਕਲ ਨਹੀਂ ਸੀ ਇਹਦੀ, ਅਤੇ ਇਹਦੇ ਸਾਰੇ ਵਰਦਾਨ ਵੀ ਪੂਰੇ ਕੀਤੇ। ਫਿਰ ਉਹਨੂੰ ਕਹਿੰਦਾ ਦੇਖ ਮੇਰੇ ਕੋਲ ਕੋਈ ਸ਼ਸਤਰ ਤਾਂ ਨਹੀਂ ਹੈ, ਕਹਿੰਦੇ ਨਹੀਂ, ਉਹਦੀਆਂ ਨੌਂਦਰਾਂ ਹੀ ਸ਼ਸਤਰਾਂ ਵਰਗੀਆਂ ਸੀ, ਉਹਦੇ ਨਾਲ ਇਸਦਾ ਪੇਟ ਚੀਰ ਕੇ ਇਹਦੀਆਂ ਅੰਦਰਾਂ ਬਾਹਰ ਕੱਢ ਦਿੱਤੀਆਂ, ਇਹਦਾ ਭੋਗ ਪਾ ਦਿੱਤਾ। ਇਸ ਢੰਗ ਦੇ ਨਾਲ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਹੰਕਾਰ ਨੂੰ ਨਾਸ ਕਰਨ ਵਾਲਾ, ਉਹਨੇ ਇਹਦਾ ਹੰਕਾਰ ਦੂਰ ਕਰ ਦਿੱਤਾ।
ਪ੍ਰਹਿਲਾਦ ਉਧਾਰੇ ਕਿਰਪਾ ਧਾਰੇ,
ਪ੍ਰਹਿਲਾਦ ਭਗਤ ਸੀ ਉਹਦੇ ਉੱਤੇ ਕਿਰਪਾ ਕੀਤੀ, ਸਤਿਗੁਰੂ ਕਹਿੰਦੇ ਭਾਈ ਉਸਦਾ ਉਧਾਰ ਕਰ ਦਿੱਤਾ।
ਲੋ ਰਾਵਣ ਮੁਗਧ ਅਚੇਤ,
ਲੋ ਹੁਣ ਤੁਸੀਂ ਰਮਾਇਣ ਤਾਂ ਕਈ ਵਾਰੀ ਵੇਖੀ ਵੀ ਤੇ ਸੁਣੀ ਹੋਵੇਗੀ, ਭੁੱਲੋ ਰਾਵਣ ਮੁਗਧ ਅਚੇਤ, ਜਿਹੜਾ ਰਾਵਣ ਸੀ ਉਹ ਵੀ ਭੁੱਲ ਗਿਆ ਕਿਉਂਕਿ ਉਹ ਮੂਰਖ ਆਦਮੀ ਸੀ ਤੇ ਬੜਾ ਅਚੇਤ ਬੇਸਮਝ ਸੀ।
ਲੁੱਟੀ ਲੰਕਾ ਸੀਸ ਸਮੇਤ,
ਵੇਖ ਲੋ ਜਿਹੜਾ ਇਹ ਰਾਵਣ ਸੀ, ਇਸ ਰਾਵਣ ਨੇ ਦੇਖ ਲੋ ਜਾ ਕੇ ਕੀ ਕੀਤਾ ਤੇ ਉਹ ਰਾਮ ਚੰਦਰ ਜੀ ਉਸ ਵੇਲੇ ਉਹ ਵੀ ਤ੍ਰੇਤੇ ਦੇ ਅਵਤਾਰ ਮੰਨੇ ਗਏ ਸਨ ਤੇ ਉਹਨਾਂ ਦੇ ਘਰ ਜਾ ਕੇ ਸੀਤਾ ਚੁਰਾ ਕੇ ਲੈ ਆਇਆ, ਚਾਹੇ ਕਿਵੇਂ ਵੀ ਲਿਆਇਆ, ਚਲੋ ਇਹ ਕੰਮ ਗਲਤ ਕੀਤਾ ਗਿਆ ਸੀ। ਇਸੇ ਲਈ ਸਤਿਗੁਰੂ ਕਹਿੰਦੇ ਭੁੱਲੋ ਰਾਵਣ, ਉਹ ਰਾਵਣ ਵੀ ਭੁੱਲ ਗਿਆ। ਅਤੇ ਇੱਕ ਹੋਰ ਬੜੀ ਹੈਰਾਨੀ ਦੀ ਗੱਲ ਹੈ, ਕਹਿੰਦੇ ਜਿਹੜਾ ਰਾਵਣ ਸੀ ਨਾ, ਵੀ ਹੈ ਬ੍ਰਾਹਮਣ ਦਾ ਹੀ ਪੁੱਤਰ ਸੀ, ਇੱਕ ਵਿਸ਼ਰਭਾ ਰਿਖੀ ਹੋਇਆ, ਵਿਸ਼ਰਭਾ ਰਿਖੀ ਦਾ ਪੁੱਤਰ ਸੀ ਰਾਵਣ, ਅਤੇ ਚਾਰ ਵੇਦਾਂ ਦਾ ਵਕਤਾ ਵੀ ਸੀ ਅਤੇ ਬੜਾ ਇਹ ਸਿਆਣਾ ਵੀ ਸੀ, ਪੜ੍ਹਿਆ ਲਿਖਿਆ ਵੀ ਸੀ, ਪਰ ਜਿਵੇਂ ਸਤਿਗੁਰੂ ਨੇ ਲਿਖਿਆ ਨਾ ਬਾਣੀ ਵਿੱਚ, ਪੜ੍ਹਿਆ ਮੂਰਖ ਆਖੀਐ ਜਿਤ ਲਭ ਲੋਭ ਹੰਕਾਰ। ਪਰ ਇਹ ਪੜ੍ਹਿਆ ਹੋਇਆ ਮੂਰਖ ਬੰਦਾ ਸੀ, ਹੰਕਾਰੀ ਬਹੁਤ ਜ਼ਿਆਦਾ ਸੀ, ਇਸੇ ਲਈ ਕਿਸੇ ਨੂੰ ਕੁਝ ਨਹੀਂ ਸੀ ਸਮਝਦਾ। ਰਿਸ਼ੀਆਂ ਮੁਨੀਆਂ 'ਤੇ ਵੀ ਟੈਕਸ ਲਾ ਦਿੱਤੇ ਅਤੇ ਹੋਰ ਜਿਹੜੇ ਜੰਗਲ ਦੇ ਜਾਨਵਰ ਸਨ ਉਹਨਾਂ ਨੂੰ ਵੀ ਇਹ ਬੜਾ ਪਰੇਸ਼ਾਨ ਕਰਦਾ ਸੀ। ਇਸੇ ਲਈ ਸਤਿਗੁਰੂ ਕਹਿੰਦੇ ਉਹ ਰਾਵਣ ਵੀ ਭੁੱਲ ਗਿਆ ਹੰਕਾਰ ਦੇ ਵਿੱਚ, ਕਿਉਂਕਿ ਬੜਾ ਮੂਰਖ ਅਤੇ ਅਚੇਤ ਬੰਦਾ ਸੀ। ਲੁੱਟੀ ਲੰਕਾ ਸੀ ਸਮੇਤ, ਪਰ ਵੇਖ ਲਓ ਫਿਰ ਜਦੋਂ ਸਮਾਂ ਆਇਆ ਉਹਦੀ ਸਾਰੀ ਲੰਕਾ ਵੀ ਲੁੱਟੀ ਗਈ ਅਤੇ ਸੀ ਸਮੇਤ ਅਤੇ ਸਿਰ ਦੇ ਸਮੇਤ ਸਿਰ ਵੀ ਉਸਨੂੰ ਕਟਾਉਣਾ ਪਿਆ। ਰਾਵਣ ਦੇ 10 ਸਿਰ ਮੰਨੇ ਗਏ ਆ, ਉਹਨੂੰ 10 ਸਿਰ ਵੀ ਕਹਿੰਦੇ ਨੇ। ਅਤੇ ਪਰ ਵੇਖ ਲਓ ਜਦੋਂ ਸਮਾਂ ਆਇਆ ਰਾਮ ਚੰਦਰ ਜੀ ਦੇ ਹੱਥੋਂ ਇਸ ਦੀ ਮੌਤ ਹੋਈ ਅਤੇ ਇਸ ਦੀ ਜਿਹੜੀ ਲੰਕਾ ਸੀ ਸੋਨੇ ਦੀ ਲੰਕਾ, ਲੰਕਾ ਗੜ੍ਹ ਸੋਨੇ ਕਾ ਪਾਇਆ ਮੂਰਖ ਰਾਵਣ ਕਿਆ ਲੈ ਗਿਆ, ਉਹ ਸਾਰੀ ਲੰਕਾ ਵੀ ਲੁੱਟੀ ਗਈ ਅਤੇ ਇਹਨੂੰ ਆਪਣਾ ਸਿਰ ਵੀ ਦੇਣਾ ਪਿਆ, ਜਾਨ ਵੀ ਗੁਆਉਣੀ ਪਈ।
ਗਰਬ ਗਿਆ ਬਿਨ ਸਤਿਗੁਰ ਹੇਤ।
ਵੇਖ ਲਓ ਇਹਨੇ ਸਤਿਗੁਰੂ ਦੇ ਨਾਲ ਪ੍ਰੇਮ ਨਹੀਂ ਕੀਤਾ, ਭਾਵ ਜਿਹੜੇ ਰਿਸ਼ੀ ਮੁਨੀ ਸਨ, ਧਾਰਮਿਕ ਮਹਾਂਪੁਰਖ ਸਨ, ਕੋਈ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਬਿਨਾਂ ਸਤਿਗੁਰੂ ਦੇ ਹੇਤ ਪ੍ਰੇਮ ਤੋਂ। ਗਰਭ ਗਿਆ ਦੇਖ ਲਓ ਹੰਕਾਰ ਦੇ ਵਿੱਚ ਹੀ ਬਰਬਾਦ ਹੋ ਗਿਆ।
ਸਹਿਸ ਬਾਹੋ ਮਦ ਕੀਟ ਮਹਿ ਖਾਸਾ।
ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਸਹਿਸ ਬਾਹੂ ਸਹੰਸਰ ਬਾਹੂ ਰਾਜਾ ਹੋਇਆ, ਔਰ ਇਹ ਜਿਹੜਾ ਸਹੰਸਰ ਬਾਹੂ ਰਾਜਾ ਸੀ ਇਹ ਵੀ ਇੱਕ ਬੜਾ ਸ਼ਕਤੀਸ਼ਾਲੀ ਰਾਜਾ ਸੀ, ਅਤੇ ਇਹਦਾ ਜਿਹੜਾ ਆਪਣੇ ਇੱਕ ਸਾਡੋ ਸੀ ਉਸਦਾ ਨਾਮ ਜਮਦਗਨੀ ਰਿਖੀ ਲਿਖਿਆ ਹੋਇਆ। ਇੱਕ ਵਾਰੀ ਕਹਿੰਦੇ ਇਹ ਰਾਜਾ ਆਪਣੇ ਸਾਡੂ ਨੂੰ ਮਿਲਣ ਵਾਸਤੇ ਗਿਆ ਜਮਦਗਨੀ ਰਿਖੀ ਕੋਲ, ਅਤੇ ਜਦੋਂ ਉਸਨੂੰ ਪਤਾ ਲੱਗਿਆ ਵੀ ਰਾਜਾ ਆ ਰਿਹਾ ਉਹਦੇ ਪਾਸ ਬੜੀਆਂ ਫੌਜਾਂ ਨੇ, ਅਤੇ ਉਸਨੇ ਸੋਚਿਆ ਵੀ ਹੁਣ ਉਹਨੂੰ ਲੰਗਰ ਪਾਣੀ ਵੀ ਛਕਾਉਣਾ, ਹੋਰ ਵੀ ਸੇਵਾ ਕਰਨੀ ਆ, ਫੌਜਾਂ ਵੀ ਨਾਲ ਨੇ, ਅਤੇ ਹੁਣ ਮੈਨੂੰ ਕੀ ਕਰਨਾ ਚਾਹੀਦਾ। ਇਸ ਨੇ ਆਪਣੇ ਤਪੱਸਿਆ ਦੇ ਬਲ ਦੇ ਨਾਲ ਕਾਮ ਤੇਨ ਗਊ ਸਵਰਗ ਤੋਂ ਮੰਗਾਈ, ਅਤੇ ਫਿਰ ਉਹ ਕਾਮ ਤੇਨ ਗਊ ਨੂੰ ਸੱਦ ਕੇ ਅਤੇ ਇਸਨੇ ਰਾਜੇ ਨੂੰ ਸਮੇਤ ਫੌਜਾਂ ਦੇ ਸਭ ਨੂੰ ਭੰਡਾਰਾ ਛਕਾਇਆ। ਅਤੇ ਰਾਜਾ ਇਸ ਗੱਲ 'ਤੇ ਬੜਾ ਹੈਰਾਨ ਹੋਇਆ, ਇਹ ਇੱਕ ਫਕੀਰ ਬੰਦਾ ਹੈ ਅਤੇ ਇੰਨੀਆਂ ਫੌਜਾਂ ਨੂੰ ਪੱਕੇ ਭੰਡਾਰੇ ਛਕਾ ਰਿਹਾ ਹੈ, ਵੀ ਇੰਨੀ ਮਾਇਆ ਇਹਦੇ ਕੋਲੋਂ ਕਿੱਥੋਂ ਆ ਗਈ। ਅਤੇ ਫਿਰ ਅਖੀਰ 'ਤੇ ਜਦੋਂ ਪੁੱਛ ਪੜਤਾਲ ਹੋਈ ਪਤਾ ਲੱਗਿਆ ਵੀ ਇਹਦੇ ਕੋਲ ਇੱਕ ਵੀ ਕਾਮ ਤੇਨ ਗਊ ਹੈ, ਅਤੇ ਉਸਦਾ ਸਦਕਾ ਕਹਿੰਦੇ ਵੀ ਇਹਨੇ ਸਾਰੀਆਂ ਫੌਜਾਂ ਨੂੰ ਬੇਅੰਤ ਭੰਡਾਰਾ ਛਕਾਇਆ ਹੈ। ਅਤੇ ਇਸ ਹੰਸਰ ਬਾਹੂ ਜਮਦਗਨੀ ਰਿਖੀ ਨੂੰ ਕਹਿਣ ਲੱਗਾ, ਕਹਿੰਦਾ ਵੀ ਇਹ ਜਿਹੜੀ ਕਾਮ ਤੇਨ ਗਊ ਮੈਨੂੰ ਦੇ। ਅੱਗੋਂ ਜਮਦਗਨੀ ਰਿਖੀ ਕਹਿਣ ਲੱਗਾ, ਕਹਿੰਦਾ ਵੀ ਤੂੰ ਰਾਜਾ ਹੈ, ਤੇਰੇ ਕੋਲ ਇਹ ਧਰਤੀ ਹੀ ਕਾਮ ਤੇਨ ਹੈ, ਇਸ ਲਈ ਇਹ ਤੇ ਰਿਸ਼ੀਆਂ ਮੁਨੀਆਂ ਦੇਵਤਿਆਂ ਵਾਸਤੇ ਬਣਾਈ ਗਈ ਹੈ, ਇਹ ਤੈਨੂੰ ਨਹੀਂ ਮਿਲ ਸਕਦੀ। ਇਹ ਧੱਕੇ ਨਾਲ ਖੋਣ ਲੱਗਿਆ ਅਤੇ ਉਸਨੇ ਆਪਣੀ ਤਪੱਸਿਆ ਦੇ ਬਲ ਦੇ ਨਾਲ ਉਸਨੂੰ ਆਕਾਸ਼ ਵਿੱਚ ਭੇਜ ਦਿੱਤਾ, ਅਤੇ ਉਹ ਜਦੋਂ ਸਵਰਗ ਵਿੱਚ ਚਲੀ ਗਈ। ਗੁੱਸੇ ਵਿੱਚ ਆ ਕੇ ਸਹੰਸਰ ਬਾਹੂ ਰਾਜੇ ਨੇ ਅਤੇ ਇਹ ਜਿਹੜਾ ਆਪਣੇ ਜਮਦਗਨੀ ਰਿਖੀ ਸੀ ਇਹਦਾ ਸਿਰ ਵੱਢ ਦਿੱਤਾ, ਆਪਣੇ ਸਾਡੂ ਨੂੰ ਹੀ ਮਾਰ ਦਿੱਤਾ। ਅਤੇ ਜਦੋਂ ਸਾਡੂ ਨੂੰ ਮਾਰਿਆ, ਜਿਹੜੀ ਇਹਦੇ ਘਰਵਾਲੀ ਸੀ ਉਹਦਾ ਨਾਮ ਰੇਣਕਾ ਲਿਖਿਆ ਹੋਇਆ, ਉਹ ਜਿਹੜੀ ਰੇਣਕਾ ਇਹਦੇ ਘਰਵਾਲੀ ਸੀ ਉਹ ਰੋਣ ਲੱਗੀ। ਉਹਨੇ 21 ਵਾਰੀ ਦੁਹੱਥੜਾ ਮਾਰਿਆ ਅਤੇ ਆਪਣੇ ਸਿਆਪਾ ਕੀਤਾ ਅਤੇ ਨਾਲੇ ਆਪਣੇ ਪੁੱਤਰ ਨੂੰ ਯਾਦ ਕੀਤਾ। ਪੁੱਤਰ ਦਾ ਨਾਮ ਸੀ ਪਰਸ਼ੁਰਾਮ, ਔਰ ਉਹ ਉੱਥੇ ਤਪੱਸਿਆ ਕਰ ਰਿਹਾ ਸੀ। ਜਦੋਂ ਮਾਂ ਨੇ ਆਪਣੇ ਪੁੱਤਰ ਨੂੰ ਯਾਦ ਕੀਤਾ ਵੀ ਹੁਣ ਤੇਰਾ ਪਿਤਾ ਮਾਰਿਆ ਗਿਆ ਹੈ, ਤੂੰ ਆ ਕੇ ਮੇਰੀ ਖਬਰ ਸਾਰ ਲੈ, ਅਤੇ ਮਾਂ ਨੇ ਪੁੱਤਰ ਦੇ ਸਾਹਮਣੇ ਰੋ ਕੇ ਅਤੇ ਫਿਰ ਕਹਿੰਦੇ ਵੀ ਆਖਿਆ ਵੀ ਦੇਖ ਬਿਨਾਂ ਕਾਰਨ ਤੋਂ ਵੀ ਤੇਰੇ ਪਿਤਾ ਨੂੰ ਸਹੰਸਰ ਬਾਹੂ ਰਾਜੇ ਨੇ ਮਾਰਿਆ ਹੈ, ਇਸ ਲਈ ਜੇ ਤੂੰ ਇਸਦਾ ਬਦਲਾ ਨਹੀਂ ਲਵੇਂਗਾ ਤਾਂ ਮੇਰੀ ਆਤਮਾ ਕਦੇ ਵੀ ਸ਼ਾਂਤ ਨਹੀਂ ਹੋ ਸਕਦੀ। ਭਾਵੇਂ ਪਰਸ਼ੁਰਾਮ ਬ੍ਰਾਹਮਣ ਸੀ, ਅਤੇ ਇਸ ਨੇ ਫਿਰ ਕਹਿੰਦੇ ਨੇ ਆਪਣੇ ਤਪ ਦੀ ਸ਼ਕਤੀ ਦੇ ਨਾਲ ਕੁਛ ਕਲਾ ਪ੍ਰਾਪਤ ਕੀਤੀਆਂ ਅਤੇ ਫਿਰ ਇਹਨੇ ਸਹੰਸਰ ਬਾਹੂ ਰਾਜੇ ਨਾਲ ਜੰਗ ਕੀਤਾ। ਇਹਦੀਆਂ 1000 ਬਾਹਾਂ ਵੀ ਕੱਟੀਆਂ ਅਤੇ ਇਸ ਨੂੰ ਮੌਤ ਦੇ ਘਾਟ ਵੀ ਉਤਾਰਿਆ। ਫਿਰ ਇੱਕ ਵਾਰ ਨਹੀਂ, ਇਤਿਹਾਸ ਵਿੱਚ ਲਿਖਿਆ ਹੈ 21 ਵਾਰੀ ਇਹਨੇ ਕਹਿੰਦੇ ਛਤਰੀਆਂ ਨੂੰ ਮਾਰ ਕੇ ਅਤੇ ਬ੍ਰਾਹਮਣਾਂ ਨੂੰ ਰਾਜ ਦਿੱਤਾ, ਬਈ ਤੁਸੀਂ ਰਾਜੇ ਬਣੋ। ਪਰ ਸਮਾਂ ਪਾ ਕੇ ਬ੍ਰਾਹਮਣ ਫਿਰ ਆਲਸੀ ਹੋ ਜਾਂਦੇ ਰਹੇ, ਖੱਤਰੀ ਫਿਰ ਆ ਕੇ ਰਾਜ ਕਰਦੇ ਸਨ। ਇਉਂ 21 ਵਾਰੀ ਨਿਸ਼ਸਤਰੀਕਰਨ ਹੋਇਆ ਅਤੇ ਪਰ ਅਖੀਰ 'ਤੇ ਬ੍ਰਾਹਮਣ ਫਿਰ ਮੰਗਤੇ ਦੇ ਮੰਗਤੇ ਹੀ ਰਹਿ ਗਏ, ਰਾਜੇ ਨਾ ਬਣ ਸਕੇ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਹੁਣ ਉਸ ਹੰਸਰ ਬਾਹੂ ਦਾ ਜ਼ਿਕਰ ਕੀਤਾ ਹੈ ਵੀ ਦੇਖ ਲਓ ਸਹੰਸਰ ਬਾਹੂ ਰਾਜਾ ਉਹਦੇ ਮਨ ਦੇ ਵਿੱਚ ਵੀ ਹੰਕਾਰ ਪੈਦਾ ਹੋਇਆ। ਉਹਨੇ ਜਮਦਗਨੀ ਰਿਖੀ ਨੂੰ ਮਾਰਿਆ। ਉਹਦਾ ਨਤੀਜਾ ਉਹ ਹੋਇਆ, ਇਹ ਹੋਇਆ ਵੀ ਪਰਸ਼ੁਰਾਮ ਦੇ ਹੱਥੋਂ ਉਹਨੂੰ ਮਰਨਾ ਪਿਆ। ਇਸ ਲਈ ਹੰਕਾਰ ਕਰਨਾ ਬਹੁਤ ਮਾੜੀ ਚੀਜ਼ ਹੈ। ਹਜ਼ੂਰ ਕੁਝ ਹੋਰ ਵੀ ਦੈਂਤਾਂ ਦੇ ਨਾਮ ਲੈਂਦੇ ਨੇ। ਮਧ ਕੀਟ ਸਹੰਸਰ ਬਾਹੋ ਮਧ ਕੀਟ ਮਹਿ ਖਾਸਾ। ਮਧੂ ਕੀਟ, ਮਧੂ ਅਤੇ ਕੈਟਵ ਦੋ ਦੈਂਤ ਹੋਏ ਨੇ। ਇਹਨਾਂ ਦੇ ਬਾਰੇ ਲਿਖਿਆ ਹੈ, ਜਦੋਂ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਉਸ ਵੇਲੇ ਕੇਵਲ ਪਾਣੀ ਹੀ ਪਾਣੀ ਸੀ। ਅਤੇ ਕਹਿੰਦੇ ਨੇ ਜਿਹੜਾ ਵਿਸ਼ਨੂੰ ਮਹਾਂਵਿਸ਼ਨੂੰ ਹੈ ਉਹ ਕਹਿੰਦੇ ਆਪਣੇ ਧਿਆਨ ਵਿੱਚ ਸੁੱਤਾ ਪਿਆ ਸੀ ਅਤੇ ਉਹਨੇ ਆਪਣੇ ਕੰਨਾਂ ਵਿੱਚੋਂ ਮੈਲ ਕੱਢ ਕੇ ਬਾਹਰ ਸੁੱਟੀ। ਉਸ ਕੰਨਾਂ ਦੀ ਮੈਲ ਤੋਂ ਅਤੇ ਮਧੂ ਕੈਟਵ ਦੋ ਦੈਂਤ ਪੈਦਾ ਹੋ ਗਏ। ਅਤੇ ਇਹਨਾਂ ਨੇ ਕਹਿੰਦੇ ਨੇ ਬ੍ਰਹਮਾ ਦੇ ਨਾਲ ਜੰਗ ਕਰਨਾ ਸ਼ੁਰੂ ਕਰ ਦਿੱਤਾ। ਬ੍ਰਹਮਾ ਨੇ ਫਿਰ ਵਿਸ਼ਨੂੰ ਨੂੰ ਯਾਦ ਕੀਤਾ ਅਤੇ ਵਿਸ਼ਨੂੰ ਨੇ ਆ ਕੇ ਅਤੇ ਫਿਰ ਸਮੁੰਦਰ ਦੇ ਵਿੱਚ 5000 ਸਾਲ ਇਹਨਾਂ ਦੋਵਾਂ ਦੈਂਤਾਂ ਦੇ ਨਾਲ ਜੰਗ ਕੀਤਾ। ਜਦੋਂ 5000 ਸਾਲ ਜੰਗ ਹੋਇਆ ਅਤੇ ਇਹ ਜਿਹੜੇ ਦੈਂਤ ਸਨ ਬੜੇ ਹੈਰਾਨ ਹੋਏ। ਫਿਰ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ, ਕਹਿਣ ਲੱਗੇ ਵੀ ਅਸੀਂ ਦੋ ਜਾਣੇ, ਇਕੱਲਾ ਹੀ ਸਾਡੇ ਨਾਲ ਜੰਗ ਕਰ ਰਿਹਾ ਹੈ, ਇਸ ਲਈ ਇਹ ਸਾਡੇ ਨਾਲ ਵੱਡਾ ਸੂਰਮਾ ਹੈ। ਅਤੇ ਫਿਰ ਐਸੀ ਕਹਿੰਦੇ ਸ੍ਰਸ਼ਟੀ ਨੇ ਇਹਨਾਂ ਦੀ ਮਤ ਪ੍ਰੇਰੀ ਅਤੇ ਵਿਸ਼ਨੂੰ ਨੂੰ ਜਾ ਕੇ ਕਹਿਣ ਲੱਗੇ ਵੀ ਅਸੀਂ ਤੇਰੀ ਬਹਾਦਰੀ 'ਤੇ ਖੁਸ਼ ਹਾਂ, ਤੂੰ ਇਕੱਲਾ ਅਤੇ ਅਸੀਂ ਦੋ ਜਾਣੇ, 5 ਸਾਲ ਲੜਾਈ ਹੋਈ ਆ ਵੀ ਅਸੀਂ ਤੈਨੂੰ ਜਿੱਤ ਨਹੀਂ ਸਕੇ, ਅਤੇ ਹੁਣ ਤੂੰ ਦੱਸ ਤੂੰ ਕੀ ਚਾਹੁੰਦਾ, ਅਸੀਂ ਤੈਨੂੰ ਉਹੀ ਕੁਛ ਦੇ ਸਕਦੇ ਹਾਂ। ਅਤੇ ਵਿਸ਼ਨੂੰ ਕਹਿਣ ਲੱਗਾ ਮੈਨੂੰ ਤੁਹਾਡੇ ਸਿਰ ਚਾਹੀਦੇ ਨੇ। ਅਤੇ ਇਹਨਾਂ ਨੇ ਸਿਰ ਮੰਗ ਲਏ ਅਤੇ ਫਿਰ ਇਹ ਆਪਣੇ ਬਚਨ ਦੇ ਬੈਠੇ ਸਨ। ਕਹਿੰਦੇ ਚੰਗਾ ਵੀ ਹੁਣ ਇੱਥੇ ਪਾਣੀ ਹੈ ਅਤੇ ਖੁਸ਼ਕ ਥਾਂ 'ਤੇ ਸਾਡੇ ਸਿਰ ਵੱਢ ਲਏ। ਅਤੇ ਇਸਨੇ ਆਪਣੇ ਪੱਟਾਂ 'ਤੇ ਅਤੇ ਉਹਨਾਂ ਦੇ ਸਿਰ ਰੱਖ ਕੇ ਅਤੇ ਸਿਰ ਵੱਢ ਦਿੱਤੇ ਅਤੇ ਜਿਹੜੀ ਇਹਨਾਂ ਦੀ ਮਿੱਝ ਨਿਕਲੀ ਉੱਥੋਂ ਕਹਿੰਦੇ ਧਰਤੀ ਬਣ ਗਈ। ਇਹ ਮਧੂ ਕੀਟਵ ਦਾ ਇਤਿਹਾਸ ਇਹ ਦਸਮ ਗ੍ਰੰਥ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ। ਸਹਿਸ ਬਾਹੂ ਸਹੰਸਰ ਬਾਹੂ, ਰਾਜਾ ਹੰਕਾਰੀ ਹੋਇਆ ਅਤੇ ਉਹਨੂੰ ਵੀ ਮੌਤ ਦੇ ਘਾਟ ਉਤਰਨਾ ਪਿਆ। ਮਧੂ ਕੈਟਵ ਦੈਂਤ ਹੰਕਾਰੀ ਹੋ ਕੇ ਬ੍ਰਹਮਾ ਨਾਲ ਜੰਗ ਕਰਦੇ ਸਨ ਅਤੇ ਆਖਰ ਵਿਸ਼ਨੂੰ ਦੇ ਹੱਥੋਂ ਇਹਨਾਂ ਦੀ ਵੀ ਮੌਤ ਹੋ ਗਈ। ਅਤੇ ਮਹਿਖਾਸਾ, ਇਹ ਵੀ ਇੱਕ ਦੈਂਤ ਦਾ ਨਾਮ ਹੈ, ਮਹਿਖਾਸਰ। ਇਹ ਕਹਿੰਦੇ ਝੋਟਾ ਬਣ ਕੇ ਇਹ ਕਹਿੰਦੇ ਇਹ ਦੇਵਤਿਆਂ ਦੇ ਖਿਲਾਫ ਲੜਨ ਵਾਸਤੇ ਆਇਆ ਸੀ। ਅਤੇ ਆਹ ਜਿਹੜੀ ਦੁਰਗਾ ਹੈ, ਸ਼ਕਤੀ ਇੱਕ ਦੇਵੀ, ਇਹ ਦੁਰਗਾ ਨੇ ਮਹਿਖਾਸਰ ਦੈਂਤ ਨੂੰ ਮਾਰਿਆ ਸੀ। ਇਸ ਤਰ੍ਹਾਂ ਮਹਿਖਾਸਰ ਦੈਂਤ ਵੀ ਬੜਾ ਹੰਕਾਰੀ ਸੀ ਅਤੇ ਉਹਨੂੰ ਵੀ ਵੇਖ ਲਓ ਮੌਤ ਦੇ ਘਾਟ ਉਤਰਨਾ ਪਿਆ।
ਹਰਨਾਖਸ ਲੈ ਨਖੋ ਬਿਧਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਹਰਨਾਖਸ਼ ਸੀ ਅਤੇ ਵੇਖ ਲਓ ਉਹਨੂੰ ਵੀ ਨਰਸਿੰਘ ਨੇ ਨਖੋਂ ਬਿਦਾਸਾ ਨੌਂਦਰਾਂ ਦੇ ਨਾਲ ਨੌਵਾਂ ਦੇ ਨਾਲ ਹੀ ਪਾੜ ਕੇ ਨਾਸ ਕਰ ਦਿੱਤਾ।
ਦੈਤ ਸੰਘਾਰੇ ਬਿਨ ਭਗਤ ਅਭਿਆਸਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਦੈਂਤ ਵਾਹਿਗੁਰੂ ਨੇ ਮਾਰੇ ਨੇ ਜਿਹੜੇ ਹੰਕਾਰੀ ਹੋ ਗਏ ਸਨ, ਬਿਨ ਭਗਤ ਅਭਿਆਸਾ, ਜਿਹੜੇ ਭਗਤੀ ਦੇ ਅਭਿਆਸ ਤੋਂ ਬਿਨਾਂ ਹੀ ਸਨ, ਜਿਹੜੇ ਨਾ ਵਾਹਿਗੁਰੂ ਦੀ ਭਗਤੀ ਕਰਦੇ ਸਨ ਨਾ ਕੋਈ ਨਾਮ ਸਿਮਰਨ ਦਾ ਅਭਿਆਸ ਕਰਦੇ ਸਨ, ਉਹਨਾਂ ਹੰਕਾਰੀ ਦੈਂਤਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਨਾਸ ਕੀਤਾ ਹੈ।
ਜਰਾਸੰਧ ਕਾਲ ਜਮਨ ਸੰਘਾਰੇ।
ਲੋ ਇਹ ਜਰਾਸੰਧ ਬ੍ਰਹਿਤ ਰਥ ਰਾਜੇ ਦਾ ਪੁੱਤਰ ਹੋਇਆ ਹੈ ਅਤੇ ਮਗਧ ਦੇਸ਼ ਦਾ ਰਾਜਾ ਸੀ। ਮਗਧ ਦੇਸ਼ ਦੀ ਰਾਜਧਾਨੀ ਪਟਨਾ ਸ਼ਹਿਰ ਸੀ, ਜੋ ਹੁਣ ਆਪਣੇ ਇੱਧਰ ਬਿਹਾਰ ਪ੍ਰਾਂਤ ਦੇ ਵਿੱਚ ਹੈ। ਇਹ ਜਰਾਸੰਧ ਉੱਥੋਂ ਦਾ ਰਾਜਾ ਹੋਇਆ। ਕਹਿੰਦੇ ਨੇ ਜਿਹੜਾ ਇਸਦਾ ਪਿਤਾ ਸੀ ਨਾ ਬ੍ਰਹਿਤ ਰਥ, ਉਹਦੀਆਂ ਦੋ ਰਾਣੀਆਂ ਸਨ। ਇਹਦੇ ਘਰੇ ਉਹਨਾਂ ਦੇ ਰਾਜੇ ਦੇ ਘਰ ਪੁੱਤਰ ਨਹੀਂ ਸੀ ਹੁੰਦਾ। ਉਹ ਕਿਸੇ ਸਾਧੂ ਮਹਾਤਮਾ ਰਿਸ਼ੀ ਕੋਲ ਗਿਆ, ਉਹਨੇ ਉਹਨੂੰ ਇੱਕ ਫਲ ਦਿੱਤਾ। ਕਹਿਣ ਲੱਗਾ ਲੈ ਤੂੰ ਆਪਣੀ ਰਾਣੀ ਨੂੰ ਲਿਜਾ ਕੇ ਦੇ ਦੇ, ਵੀ ਤੇਰੇ ਘਰ ਪੁੱਤਰ ਪੈਦਾ ਹੋਵੇਗਾ। ਹੁਣ ਉਸ ਰਾਜੇ ਨੇ ਉਹ ਜਿਹੜਾ ਫਲ ਸੀ ਉਹ ਅੱਧਾ ਅੱਧਾ ਚੀਰ ਕੇ ਦੋਵਾਂ ਰਾਣੀਆਂ ਨੂੰ ਦੇ ਦਿੱਤਾ। ਅਤੇ ਹੁਣ ਉਧਰੋਂ ਰਿਸ਼ੀ ਦਾ ਬਚਨ ਸੀ, ਕਹਿੰਦੇ ਵੀ ਇਹ ਦੋਹਾਂ ਰਾਣੀਆਂ ਦੇ ਅੱਧਾ ਅੱਧਾ ਉਹ ਤੜ ਪੈਦਾ ਹੋਇਆ। ਅਤੇ ਹੁਣ ਉਹ ਮਤਲਬ ਹੁਣ ਅੱਧਾ ਤੜ, ਇੱਕ ਬਾਂਹ ਇੱਕ ਲੱਤ, ਅੱਧਾ ਇੱਕ ਦੇ ਰਾਣੀ ਦੇ ਪੈਦਾ ਹੋਇਆ, ਅੱਧਾ ਦੂਸਰੀ ਰਾਣੀ ਦੇ ਪੈਦਾ ਹੋਇਆ। ਅਤੇ ਫਿਰ ਰਾਜੇ ਨੇ ਇਹ ਗੱਲ ਸੋਚ ਕੇ ਵੀ ਹੁਣ ਇਹ ਤਾਂ ਵੀ ਕੋਈ ਚੰਗੀ ਗੱਲ ਤਾਂ ਹੋਈ ਨਹੀਂ ਹੈ, ਅਤੇ ਇਸਨੇ ਉਹਨੂੰ ਬਾਹਰ ਸੁੱਟ ਦਿੱਤਾ। ਉਹ ਜਦੋਂ ਮਹਿਲਾਂ ਤੋਂ ਬਾਹਰ ਸੁੱਟਿਆ, ਉੱਥੇ ਇੱਕ ਕੋਈ ਜਰਾ ਨਾਮ ਦੀ ਰਾਕਸ਼ਣੀ ਆਈ ਅਤੇ ਉਹਨੇ ਸੋਚਿਆ ਵੀ ਇੱਥੇ ਵੀ ਆ ਕੋਈ ਉਹ ਬੱਚੇ ਦਾ ਸਰੀਰ ਅੱਧਾ ਧੜ ਅੱਧੋ ਅੱਧ ਧੜ ਹੋਇਆ ਪਿਆ ਹੈ, ਅਤੇ ਉਸਨੇ ਸੋਚਿਆ ਵੀ ਮੈਂ ਇਸਨੂੰ ਚੱਕ ਕੇ ਲੈ ਜਾਵਾਂ ਜਾਂ ਇਸਨੂੰ ਖਾ ਲਵਾਂ। ਔਰ ਉਹ ਜਦੋਂ ਜਰਾ ਰਾਕਸ਼ਣੀ ਉੱਥੇ ਆਈ ਤਾਂ ਉਸਨੇ ਉਹ ਜਿਹੜੇ ਦੋਵੇਂ ਅਲੱਗ ਅਲੱਗ ਧੜ ਸੀ ਨਾ ਬੱਚਿਆਂ ਦੇ, ਤੇ ਉਹਨਾਂ ਦੋਹਾਂ ਨੂੰ ਐਂ ਜੋੜਿਆ ਅਤੇ ਜਦੋਂ ਉਹਨਾਂ ਦੋਹਾਂ ਨੂੰ ਜੋੜ ਦਿੱਤਾ ਤਾਂ ਉਹ ਬੱਚਾ ਜਿਉਂਦਾ ਹੋ ਕੇ ਰੋਣ ਲੱਗ ਪਿਆ। ਉਹ ਜਰਾਸੰਧ, ਉਹ ਨਾਂ ਤਾਂ ਪਿਆ ਵੀ ਜਰਾ ਰਾਕਸ਼ ਨੇ ਇਸ ਨੂੰ ਜੋੜਿਆ ਸੀ ਜਰਾਸੰਧ। ਅਤੇ ਫਿਰ ਕਹਿੰਦੇ ਨੇ ਮਗਧ ਦੇਸ਼ ਦਾ ਰਾਜਾ ਬਣਿਆ ਅਤੇ ਫਿਰ ਇਹਦਾ ਕ੍ਰਿਸ਼ਨ ਜੀ ਦੇ ਨਾਲ ਕਾਫੀ ਜੰਗ ਹੁੰਦਾ ਰਿਹਾ ਹੈ। ਅਤੇ ਜਿਹੜਾ ਜਰਾਸੰਧ ਸੀ ਅਤੇ ਇਹ ਕਹਿੰਦੇ ਕ੍ਰਿਸ਼ਨ ਜੀ ਤੋਂ ਪਹਿਲਾਂ ਤਾਂ ਕਾਫੀ ਦੇਰ ਤੱਕ ਇਹ ਮਰਿਆ ਨਾ, ਫਿਰ ਕ੍ਰਿਸ਼ਨ ਜੀ ਨੂੰ ਛੱਡ ਕੇ ਦੁਆਰਕਾ ਵੀ ਜਾਣਾ ਪਿਆ ਅਤੇ ਫਿਰ ਉੱਥੋਂ ਕ੍ਰਿਸ਼ਨ ਜੀ ਨੇ ਸੋਚਿਆ ਵੀ ਹੁਣ ਅਸੀਂ ਫੌਜਾਂ ਦੇ ਨਾਲ ਇਹਦਾ ਮੁਕਾਬਲਾ ਨਹੀਂ ਕਰ ਸਕਦੇ ਅਤੇ ਹੁਣ ਕੋਈ ਦੂਜੇ ਢੰਗ ਦੇ ਨਾਲ ਇਹਦੇ ਨਾਲ ਜਾ ਕੇ ਸਾਨੂੰ ਦੋ ਹੱਥ ਕਰਨੇ ਚਾਹੀਦੇ ਨੇ। ਅਤੇ ਕ੍ਰਿਸ਼ਨ ਜੀ ਭੀਮ ਸੈਨ ਨੂੰ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਜਰਾ ਸਿੰਘ ਨੂੰ ਮਿਲਣ ਵਾਸਤੇ ਗਏ ਅਤੇ ਜਰਾ ਸਿੰਘ ਨੂੰ ਕਹਿਣ ਲੱਗੇ ਵੀ ਐਵੇਂ ਹੋਰ ਫੌਜਾਂ ਨੂੰ ਮਰਵਾਉਣ ਦਾ ਕੋਈ ਲਾਭ ਨਹੀਂ ਹੈ, ਬਈ ਤੂੰ ਭੀਮ ਸੈਨ ਦੇ ਨਾਲ ਜੰਗ ਕਰ, ਦੋਵੇਂ ਕੁਸ਼ਤੀ ਕਰੋ ਅਤੇ ਜਿਹੜਾ ਤਕੜਾ ਹੋਇਆ ਅਤੇ ਉਹ ਜਿੱਤ ਜਾਵੇਗਾ ਅਤੇ ਦੂਸਰਾ ਹਾਰ ਜਾਵੇਗਾ। ਅਤੇ ਭੀਮ ਸੈਨ ਬਲ ਦੇ ਵਿੱਚ ਬਹੁਤ ਤਕੜਾ ਸੀ ਅਤੇ ਜਰਾ ਸਿੰਘ ਵੀ ਕਾਫੀ ਉਹ ਬਲਵਾਨ ਸੀ। ਦੋਹਾਂ ਦਾ ਜੰਗ ਹੋਇਆ, ਪਹਿਲਾਂ ਤਾਂ ਕੋਈ ਵੀ ਨਾ ਜਿੱਤ ਸਕਿਆ। ਅਤੇ ਫਿਰ ਕ੍ਰਿਸ਼ਨ ਜੀ ਨੇ ਦਾਤਨ ਪਾੜ ਕੇ ਭੀਮ ਸੈਨ ਨੂੰ ਸਹਿਨਤ ਕੀਤੀ, ਕਹਿੰਦੇ ਵੀ ਇਹ ਵਿਚਾਲਿਓਂ ਜੁੜਿਆ ਹੋਇਆ, ਜੋੜ ਕੇ ਬਣਿਆ ਹੋਇਆ ਹੈ, ਇਸ ਲਈ ਤੂੰ ਇਹਦੀਆਂ ਲੱਤਾਂ ਚੀਰ ਦੇ ਅਤੇ ਇਹ ਮਰ ਜਾਵੇਗਾ। ਭੀਮ ਸੈਨ ਨੇ ਫਿਰ ਉਹ ਜਦੋਂ ਕ੍ਰਿਸ਼ਨ ਜੀ ਦੀ ਸਹਿਨਤ ਸਮਝੀ ਅਤੇ ਇਹਨੇ ਇੱਕ ਲੱਤ ਥੱਲੇ ਰੱਖ ਕੇ ਅਤੇ ਦੂਸਰੀ ਲੱਤ ਨੂੰ ਉੱਪਰ ਚੱਕ ਕੇ ਜਦੋਂ ਜ਼ੋਰ ਦੀ ਖਿੱਚਿਆ ਅਤੇ ਉਹ ਕਹਿੰਦੇ ਇਹਦਾ ਸਰੀਰ ਦੋ ਫਾੜ ਹੋ ਗਿਆ, ਕਿਉਂਕਿ ਪਹਿਲਾਂ ਹੀ ਇਹ ਜੋੜ ਕੇ ਬਣਿਆ ਹੋਇਆ ਸੀ। ਜਰਾਸੰਧ ਇਉਂ ਭਾਈ ਜਰਾਸੰਧ ਵੀ ਬੜਾ ਹੰਕਾਰੀ ਸੀ ਅਤੇ ਇਹਨੂੰ ਵੀ ਦੇਖ ਲਓ ਮੌਤ ਦੇ ਘਾਟ ਉਤਰਨਾ ਪਿਆ। ਅਤੇ ਕਾਲ ਜਮਨ ਇਹ ਜਰਾਸੰਧ ਦਾ ਇੱਕ ਮਿੱਤਰ ਰਾਜਾ ਸੀ, ਇਹ ਵੀ ਕ੍ਰਿਸ਼ਨ ਦੇ ਉੱਤੇ ਫੌਜਾਂ ਲੈ ਕੇ ਚੜਿਆ ਅਤੇ ਇਹ ਇੱਕ ਹੈ ਸੀ, ਇਹ ਕਹਿੰਦੇ ਵੀ ਕੋਈ ਮਲੇਸ਼ ਰਾਜਾ ਸੀ ਜਿਹੜਾ ਜਰਾਸੰਧ ਦੀ ਸਹਾਇਤਾ ਲਈ ਆਇਆ। ਅਤੇ ਕਹਿੰਦੇ ਇਸ ਤੋਂ ਕੁਛ ਡਰਦੇ ਮਾਰੇ ਕ੍ਰਿਸ਼ਨ ਜੀ ਆਪਣਾ ਘਰ ਬਾਰ ਛੱਡ ਕੇ ਕਹਿੰਦੇ ਜੰਗਲ ਵੱਲ ਨੂੰ ਦੌੜ ਗਏ। ਫਿਰ ਉਹਨਾਂ ਨੇ ਸੋਚਿਆ ਵੀ ਹੁਣ ਸਾਡਾ ਪਿੱਛਾ ਕਰਦਾ ਆ ਰਿਹਾ ਤੂੰ ਕਿਵੇਂ ਖਿਹੜਾ ਛੁਡਾਈਏ। ਉੱਥੇ ਇੱਕ ਮੁਚਕੰਦ ਰਿਖੀ ਸੀ, ਉਹ ਤਪੱਸਿਆ ਕਰ ਰਿਹਾ ਸੀ, ਬੜੀ ਉਸਦੀ ਤਪੱਸਿਆ ਸੀ, ਔਰ ਉੱਥੇ ਚਲੇ ਗਏ। ਉਹ ਜਿਹੜਾ ਰਿਸ਼ੀ ਸੀ ਅਤੇ ਉਹ ਸਮਾਧੀ ਵਿੱਚ ਬੈਠਾ ਸੀ, ਉਹਦੇ ਉੱਤੇ ਕ੍ਰਿਸ਼ਨ ਜੀ ਨੇ ਆਪਣੇ ਕੱਪੜੇ ਪਾ ਦਿੱਤੇ ਅਤੇ ਕੱਪੜੇ ਪਾ ਕੇ ਆਪ ਤਾਂ ਜਾ ਕੇ ਕਿਧਰੇ ਹੋਰ ਗੁਫਾ ਦੇ ਵਿੱਚ ਜਾ ਕੇ ਲੁਕ ਗਏ। ਅਤੇ ਇਹ ਜਿਹੜਾ ਕਾਲ ਜਮਨ ਸੀ ਕ੍ਰਿਸ਼ਨ ਜੀ ਦੀ ਭਾਲ ਵਿੱਚ ਆਇਆ ਅਤੇ ਜਦੋਂ ਇਹਨੇ ਉਹ ਕੱਪੜੇ ਪਾਏ ਕ੍ਰਿਸ਼ਨ ਜੀ ਦੇ ਵੇਖੇ ਪੀਲੇ ਰੰਗ ਦੇ ਉਹ ਰਿਸ਼ੀ ਉੱਤੇ, ਕਹਿੰਦਾ ਵੀ ਇਹੀ ਕ੍ਰਿਸ਼ਨ ਸੁੱਤਾ ਪਿਆ। ਅਤੇ ਉਹਨੇ ਜਾ ਕੇ ਰਿਸ਼ੀ ਦੇ ਲੱਤ ਮਾਰੀ, ਉਹ ਬੜਾ ਪ੍ਰਤਾਪੀ ਅਤੇ ਬਹੁਤ ਉਹ ਤਪੱਸਿਆ ਵਾਲਾ ਸੀ। ਅਤੇ ਜਦੋਂ ਉਹਦੇ ਲੱਤ ਮਾਰੀ ਅਤੇ ਉਹਨੇ ਅੱਖਾਂ ਖੋਲੀਆਂ ਅਤੇ ਗੁੱਸੇ ਦੇ ਵਿੱਚ ਝਾਕਿਆ ਅਤੇ ਉੱਥੇ ਹੀ ਇਹ ਕਾਲ ਜਮਨ ਭਸਮ ਹੋ ਗਿਆ ਸੀ। ਇਹ ਪੁਰਾਣੇ ਕੁਛ ਇਤਿਹਾਸ ਨੇ, ਦਸਮ ਗ੍ਰੰਥ ਵਿੱਚ ਇਹਨਾਂ ਦੀ ਖੋਲ੍ਹ ਕੇ ਕਥਾ ਲਿਖੀ ਮਿਲਦੀ ਹੈ। ਲਓ ਸਤਿਗੁਰੂ ਕਹਿੰਦੇ ਨੇ ਜਿਹੜਾ ਜਰਾਸੰਧ ਵਰਗੇ ਅਤੇ ਕਾਲ ਜਮਨ ਵਰਗੇ ਬੜੇ ਬੜੇ ਹੰਕਾਰੀ ਦੈਂਤ ਸਨ, ਇਹ ਵਾਹਿਗੁਰੂ ਨੇ ਸੰਘਾਰੇ ਨਾਸ਼ ਕਰ ਦਿੱਤੇ।
ਰਕਤ ਬੀਜ ਕਾਲ ਨੇਮ ਬਿਦਾਰੇ,
ਤੇ ਰਕਤ ਬੀਜ ਵੀ ਇੱਕ ਰਾਕਸ਼ ਦਾ ਨਾਮ ਹੈ। ਇਹਦੀ ਕਥਾ ਵੀ ਦਸਮ ਗ੍ਰੰਥ ਵਿੱਚ ਸਤਿਗੁਰੂ ਨੇ ਲਿਖੀ ਹੈ। ਇੱਕ ਸੁੰਭ ਦੈਂਤ ਹੋਇਆ, ਉਹਦਾ ਸੈਨਾਪਤੀ ਸੀ ਰਕਤ ਬੀਜ। ਰਕਤ ਬੀਜ ਦੇ ਬਾਰੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਕਹਿੰਦੇ ਨੇ ਰਕਤ ਬੀਜ ਜਿਹੜਾ ਦੈਂਤ ਸੀ ਵੀ ਜਦੋਂ ਇਸ ਨੂੰ ਕੋਈ ਮਾਰਦਾ ਸੀ ਨਾ ਤੇ ਜਿੱਥੇ ਇਹਦਾ ਲਹੂ ਡਿੱਗਦਾ ਸੀ, ਲਹੂ ਦੀ ਬੂੰਦ ਤੋਂ ਉਹੋ ਜਿਹਾ ਦੈਂਤ ਇੱਕ ਹੋਰ ਪੈਦਾ ਹੋ ਜਾਂਦਾ ਸੀ ਤੇ ਮਰਦਾ ਨਹੀਂ ਸੀ। ਇਹਨੂੰ ਮਾਰਦਿਆਂ ਮਰਦਿਆਂ ਕਈ ਰਕਤ ਬੀਜ ਹੋਰ ਅਨੇਕਾਂ ਪੈਦਾ ਹੋ ਗਏ ਤੇ ਜਿਹੜੀ ਇਹ ਦੁਰਗਾ ਦੇਵੀ ਸੀ ਤੇ ਉਹ ਦੈਂਤਾਂ ਨੂੰ ਮਾਰਨ ਵਾਸਤੇ ਆਈ, ਉਹ ਵੀ ਹੈਰਾਨ ਪਰੇਸ਼ਾਨ ਹੋ ਗਈ। ਉਹ ਮਾਰੇ ਇਹਨੂੰ ਸ਼ਸਤਰਾਂ ਦੇ ਨਾਲ, ਜਿੱਥੇ ਖੂਨ ਡੁੱਲੇ ਹੋਰ ਉੱਥੇ ਉਹ ਰਕਤ ਬੀਜ ਪੈਦਾ ਹੋਈ ਜਾਣ। ਫਿਰ ਉਹਨੇ ਸੋਚਿਆ ਵੀ ਹੁਣ ਇਹਨੂੰ ਕਿਵੇਂ ਮਾਰਿਆ ਜਾਵੇ। ਫਿਰ ਇਹਨੇ ਜਿਹੜੀ ਅੱਜ ਜਿਹੜੀ ਕਾਲਕਾ ਦੇਵੀ ਹੈ ਇਹਨੂੰ ਆਪਣੇ ਨਾਲ ਲਿਆ ਅਤੇ ਇਹਨੂੰ ਆਖਿਆ ਵੀ ਜਦੋਂ ਮੈਂ ਸ਼ਸਤਰ ਮਾਰਾਂਗੀ ਤੂੰ ਨਾਲ ਦੀ ਨਾਲ ਹੀ ਖੂਨ ਚੱਟੀ ਜਾਣਾ, ਥੱਲੇ ਨਹੀਂ ਡਿੱਗਣ ਦੇਣਾ। ਅਤੇ ਉਹ ਜਿਹੜੀ ਕਾਲੀ ਦੇਵੀ ਸੀ ਉਹ ਲਹੂ ਪੀਣ ਲੱਗ ਪਈ ਅਤੇ ਫਿਰ ਇਹਨੇ ਉਹਨੂੰ ਮਾਰ ਰਕਤ ਬੀਜ ਨੂੰ ਇਸ ਢੰਗ ਦੇ ਨਾਲ ਮਾਰਿਆ ਸੀ। ਅਤੇ ਸਤਿਗੁਰੂ ਕਹਿੰਦੇ ਨੇ ਦੇਖ ਲਓ ਜਿਹੜੇ ਵੱਡੇ ਵੱਡੇ ਦੈਂਤ ਹੋਏ ਨੇ ਹੰਕਾਰੀ, ਉਹਨਾਂ ਨੂੰ ਵੇਖ ਲਓ ਆਪਣੇ ਹੰਕਾਰ ਦੇ ਕਾਰਨ ਹੀ ਮੌਤ ਦੇ ਘਾਟ ਉਤਰਨਾ ਪਿਆ। ਰਕਤ ਬੀਜ ਵੀ ਦੁਰਗਾ ਅਤੇ ਕਾਲੀ ਦੇ ਹੱਥੋਂ ਮਾਰਿਆ ਗਿਆ ਅਤੇ ਕਾਲ ਨੇਮ ਬਦਾਰੇ, ਕਾਲ ਨੇਮ ਕਹਿੰਦੇ ਰਾਵਣ ਦਾ ਚਾਚਾ ਸੀ, ਔਰ ਇਹ ਵੀ ਕਹਿੰਦੇ ਵੀ ਇਹ ਬੜਾ ਹੰਕਾਰੀ ਸੀ, ਇਹ ਰਾਮ ਚੰਦਰ ਜੀ ਦੇ ਉੱਤੇ ਹਮਲਾ ਕਰਨ ਵਾਸਤੇ ਗਿਆ ਅਤੇ ਇਸ ਢੰਗ ਦੇ ਨਾਲ ਇਹ ਕਾਲ ਨੇਮ ਵੀ ਜੰਗ ਦੇ ਵਿੱਚ ਮਾਰਿਆ ਗਿਆ।
ਦੈਤ ਸੰਘਾਰ ਸੰਤ ਨਿਸਤਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਢੰਗ ਦੇ ਨਾਲ ਦੈਂਤਾਂ ਨੂੰ ਮਾਰ ਕੇ ਤੇ ਸੰਤਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਉਧਾਰ ਦਿੱਤਾ।
ਆਪੇ ਸਤਿਗੁਰ ਸ਼ਬਦ ਵਿਚਾਰੇ।
ਲੋ ਹਜ਼ੂਰ ਕਹਿੰਦੇ ਭਾਈ ਆਪ ਹੀ ਉਹ ਵਾਹਿਗੁਰੂ ਸਤਿਗੁਰੂ ਸਰੂਪ ਧਾਰਨ ਕਰਦਾ ਹੈ ਤੇ ਆਪ ਹੀ ਸ਼ਬਦ ਦੀ ਵਿਚਾਰ ਦੇ ਨਾਲ ਜੋੜਦਾ ਹੈ।
ਦੂਜੇ ਭਾਏ ਦੈਤ ਸੰਘਾਰੇ।
ਜਿਹੜੇ ਦੈਂ ਦੂਜਾ ਭਾਏ ਵਾਹਿਗੁਰੂ ਦੀ ਭਗਤੀ ਨੂੰ ਛੱਡ ਕੇ ਤੇ ਗੁਰੂ ਦੀ ਆਗਿਆ ਨੂੰ ਛੱਡ ਕੇ ਦੂਜੇ ਪਾਸੇ ਲੱਗੇ ਸਨ, ਹੰਕਾਰ ਦੇ ਵਿੱਚ ਖੋਟੇ ਕੰਮ ਕਰਦੇ ਸਨ, ਪਾਪ ਤੇ ਉਪਦਰਵ ਕਰਦੇ ਸਨ, ਉਹ ਸਾਰੇ ਦੈਂਤ ਮਾਰ ਦਿੱਤੇ।
ਗੁਰਮੁਖ ਸਾਚ ਭਗਤ ਨਿਸਤਾਰੇ।
ਤੇ ਜਿਹੜੇ ਗੁਰਮੁਖ ਭਗਤ ਸਨ ਤੇ ਜਿਹੜੇ ਸੱਚੀ ਸੁੱਚੀ ਭਗਤੀ ਕਰਦੇ ਸਨ ਨਿਸਤਾਰੇ, ਉਹਨਾਂ ਦਾ ਵਾਹਿਗੁਰੂ ਪਰਮੇਸ਼ਰ ਨੇ ਉਧਾਰ ਕਰ ਦਿੱਤਾ।
ਬੁੱਢਾ ਦੁਰਯੋਧਨ ਪਤ ਖੋਈ।
ਲੋ ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਦੁਰਯੋਧਨ ਰਾਜਾ ਹੋਇਆ ਉਹ ਵੀ ਹੰਕਾਰ ਵਿੱਚ ਡੁੱਬ ਗਿਆ ਤੇ ਜਿਸ ਕਰਕੇ ਉਹਦੀ ਵੀ ਪਾਤ ਖੋਈ ਨਾਸ ਹੋ ਗਈ।
ਰਾਮ ਨਾ ਜਾਣਿਆ ਕਰਤਾ ਸੋਈ।
ਤੇ ਕ੍ਰਿਸ਼ਨ ਜੀ ਇਹਦੇ ਪਾਸ ਗਏ ਸਨ ਤੇ ਇਹਨੂੰ ਜਾ ਕੇ ਕਹਿਣ ਲੱਗੇ ਤੂੰ ਚੱਲ ਪਾਂਡਵਾਂ ਨੂੰ ਵੀ ਪੰਜ ਪਿੰਡਾਂ ਦਾ ਵੀ ਉਹ ਰਾਜ ਦੇ ਦੇ, ਇਹ ਆਪਣਾ ਚਲੋ ਰੋਟੀ ਪਾਣੀ ਛਕੀ ਛਕਾਈ ਜਾਣਗੇ, ਪਰ ਇਹ ਕਹਿੰਦਾ ਮੈਂ ਤੇ ਸੂਈ ਦੇ ਨੱਕੇ ਜਿੰਨੀ ਵੀ ਧਰਤੀ ਨੀ ਇਹਨਾਂ ਨੂੰ ਦੇਣੀ, ਤੁਸੀਂ ਜੋ ਮਰਜ਼ੀ ਕਰ ਲਵੋ। ਤੇ ਅਖੀਰ ਤੇ ਕ੍ਰਿਸ਼ਨ ਜੀ ਨੇ ਸੋਚਿਆ ਵੀ ਇਹ ਹੰਕਾਰੀ ਹੋ ਗਏ ਨੇ ਤੇ ਫਿਰ ਅਖੀਰ ਭੀਮ ਸੈਨ ਦੇ ਹੱਥੋਂ ਹੀ ਦੁਰਯੋਧਨ ਦੀ ਮੌਤ ਹੋਈ ਸੀ। ਬੁੱਢਾ ਦੁਰਯੋਧਨ ਪਤ ਖੋਈ, ਇਹ ਦੁਰਯੋਧਨ ਵੀ ਹੰਕਾਰ ਵਿੱਚ ਡੁੱਬ ਗਿਆ ਸੀ ਤੇ ਜਦੋਂ ਇਸਨੇ ਦ੍ਰੋਪਦੀ ਦੀ ਇੱਜ਼ਤ ਨੂੰ ਹੱਥ ਪਾਉਣਾ ਚਾਹਿਆ ਤੇ ਉਸ ਵੇਲੇ ਕਹਿੰਦੇ ਵੇਖ ਲਓ ਕ੍ਰਿਸ਼ਨ ਜੀ ਨੇ ਤੇ ਫਿਰ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਰਾਮ ਨਾ ਜਾਣਿਆ ਕਰਤਾ ਸੋਈ। ਤੇ ਇਹਨੇ ਕਹਿੰਦੇ ਵੀ ਉਸ ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਜੀ ਨੂੰ ਜੋ ਰਾਮ ਦਾ ਹੀ ਸਰੂਪ ਸਨ ਉਹਨਾਂ ਨੂੰ ਨਹੀਂ ਇਹ ਸਮਝ ਸਕਿਆ ਤੇ ਕਰਤਾ ਸੋਈ ਆਪਣੇ ਆਪ ਨੂੰ ਵੀ ਕਰਤਾ ਮੰਨ ਕੇ ਬੈਠ ਗਿਆ। ਕਹਿੰਦਾ ਜੋ ਕਰਦਾ ਮੈਂ ਹੀ ਕਰਦਾ ਹਾਂ, ਮੈਂ ਰਾਜਾ ਹਾਂ, ਜੋ ਮੈਂ ਕਰਾਂਗਾ ਉਹੀ ਹੋਵੇਗਾ। ਪਰ ਇਹ ਵੀ ਹੰਕਾਰ ਦੇ ਵਿੱਚ ਆ ਕੇ ਪਰਮੇਸ਼ਰ ਨੂੰ ਭੁੱਲ ਗਿਆ ਸੀ, ਇਸੇ ਕਰਕੇ ਇਹਨੂੰ ਇਹ ਸਜ਼ਾ ਭੁਗਤਣੀ ਪਈ।
ਜਨ ਕੋ ਦੁੱਖ ਪਚੈ ਦੁੱਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਨ ਕੋ ਦੁੱਖ ਪਚੈ ਦੁੱਖ ਹੋਈ, ਵੀ ਜਦੋਂ ਕਿਸੇ ਵਾਹਿਗੁਰੂ ਦੇ ਜਨ ਦਾਸ ਨੂੰ ਦੁੱਖ ਪਚੈ, ਕੋਈ ਦੁੱਖ ਦੇ ਵਿੱਚ ਕੋਈ ਉਹਨੂੰ ਗਾਲਦਾ ਹੈ, ਜਦੋਂ ਕੋਈ ਕਿਸੇ ਭਗਤ ਨੂੰ ਦੁੱਖ ਵਿੱਚ ਪਚੈ ਦਾ ਅਰਥ ਪਾਉਂਦਾ ਹੈ ਦੁੱਖ ਹੋਈ, ਤੇ ਫਿਰ ਵਾਹਿਗੁਰੂ ਨੂੰ ਵੀ ਦੁੱਖ ਹੁੰਦਾ। ਜਿਵੇਂ ਕਿਸੇ ਦੇ ਪੁੱਤਰ ਨੂੰ ਕੋਈ ਦੁੱਖ ਦੇਵੇ ਪਿਤਾ ਦਾ ਮਨ ਦੁਖੀ ਹੁੰਦਾ ਹੈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਜਦੋਂ ਕੋਈ ਵਾਹਿਗੁਰੂ ਦੇ ਪਿਆਰਿਆਂ ਨੂੰ ਦੁੱਖ ਵਿੱਚ ਕੋਈ ਡੋਬਦਾ ਹੈ ਤੇ ਉਸ ਵੇਲੇ ਵਾਹਿਗੁਰੂ ਨੂੰ ਵੀ ਦੁੱਖ ਹੁੰਦਾ, ਉਹਦਾ ਮਨ ਵੀ ਦੁਖੀ ਹੋ ਜਾਂਦਾ ਹੈ।
ਜਨਮੇਜਾ ਗੁਰ ਸ਼ਬਦ ਨਾ ਜਾਣਿਆ।
ਲੋ ਜਨਮੇਜਾ ਰਾਜਾ ਇਹ ਵੀ ਪਾਂਡਵਾਂ ਦੇ ਕੁਲ ਦੇ ਵਿੱਚੋਂ ਹੋਇਆ ਹੈ ਤੇ ਪ੍ਰੀਸ਼ਤ ਰਾਜੇ ਦਾ ਪੁੱਤਰ ਸੀ। ਤੇ ਇੱਕ ਵਾਰੀ ਬਿਆਸ ਜੀ ਦੇ ਨਾਲ ਇਹਦੀ ਕੁਛ ਵਿਚਾਰ ਹੋ ਰਹੀ ਸੀ ਤੇ ਜਦੋਂ ਇਹਨੇ ਆਪਣੇ ਬਜ਼ੁਰਗਾਂ ਦੀ ਗੱਲ ਸੁਣੀ ਵੀ ਉਹ ਜਿਹੜੇ ਪਾਂਡਵ ਸਨ ਜੂਏ ਦੇ ਵਿੱਚ, ਰਾਜ ਭਾਗ ਵੀ ਹਾਰ ਗਏ, ਦ੍ਰੋਪਦੀ ਵੀ ਹਾਰ ਗਏ ਤੇ ਫਿਰ 13 ਸਾਲ ਬਨਵਾਸ ਕੱਟਿਆ ਤੇ ਫਿਰ 14ਵੇਂ ਸਾਲ ਲੋਕੇ ਦਿਨ ਕੱਟਦੇ ਰਹੇ ਤੇ ਇਸ ਤਰ੍ਹਾਂ ਬੜੀ ਉਹਨਾਂ ਨੇ ਇਹ ਮੁਸੀਬਤ ਝੱਲੀ। ਤੇ ਜਨਮੇਜਾ ਰਾਜਾ ਕਹਿਣ ਲੱਗਾ ਬਈ ਇਹ ਬਜ਼ੁਰਗਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਫਿਰ ਉਹਨਾਂ ਨੇ ਕਿਉਂ ਗਲਤੀ ਕੀਤੀ? ਤੇ ਅੱਗੋਂ ਬਿਆਸ ਜੀ ਸਮਝਾਉਣ ਲੱਗੇ, ਕਹਿੰਦੇ ਵੀ ਜੋ ਵਾਹਿਗੁਰੂ ਦੀ ਨੇਤ ਹੈ ਉਹ ਹੋ ਕੇ ਹੀ ਰਹਿੰਦੀ ਹੈ, ਇਸ ਲਈ ਬੰਦੇ ਦੇ ਵੱਸ ਦੀ ਗੱਲ ਨਹੀਂ ਰਹਿੰਦੀ, ਬੁੱਧੀ ਉਹੋ ਜਿਹੀ ਹੋ ਜਾਂਦੀ ਹੈ। ਜਨਮੇਜਾ ਗੁਰ ਸ਼ਬਦ ਨਾ ਪਛਾਣਿਆ। ਜਨਮੇਜਾ ਕਹਿਣ ਲੱਗਾ ਬਿਆਸ ਜੀ ਇਹ ਗੱਲ ਨਹੀਂ ਹੋ ਸਕਦੀ, ਜਿਸ ਬੰਦੇ ਨੂੰ ਆਪਣੇ ਫਿਊਚਰ ਬਾਰੇ ਪਹਿਲਾਂ ਹੀ ਪਤਾ ਹੋਵੇ ਉਹ ਗਲਤ ਕੰਮ ਕਰਦਾ ਹੀ ਨਹੀਂ। ਜਿਵੇਂ ਆਮ ਜਿਹੜਾ ਆਪਣੇ ਆਪ ਨੂੰ ਬਹੁਤਾ ਸਿਆਣਾ ਮਨੁੱਖ ਸਮਝਦਾ ਨਾ, ਪੜ੍ਹਿਆ ਲਿਖਿਆ, ਉਹ ਇਹੀ ਗੱਲ ਕਹਿੰਦਾ। ਕਹਿੰਦਾ ਜਿਸ ਬੰਦੇ ਨੂੰ ਪਤਾ ਵੀ ਆਹ ਰਸਤਾ ਗਲਤ ਹੈ, ਕੰਮ ਮਾੜਾ, ਉਹ ਫਿਰ ਕਿਉਂ ਕਰਦਾ, ਨਹੀਂ ਕਰਨਾ ਚਾਹੀਦਾ। ਪਰ ਇਹਦੇ ਬਾਰੇ ਜਿਹੜੀ ਸਤਿਗੁਰੂ ਦੀ ਬਾਣੀ ਹੈ ਉਹ ਇਹ ਕਹਿੰਦੀ ਆ ਵੀ ਬੰਦੇ ਦੇ ਵੱਸ ਰਹਿੰਦਾ ਹੀ ਕੁਛ ਨਹੀਂ, ਨਾਸ਼ ਕਾਲੇ ਵਿਪਰੀਤ ਬੁੱਧਿਆ, ਤੇ ਜਦੋਂ ਅੰਨ ਦਾ ਸਮਾਂ ਆਉਂਦਾ ਬੁੱਧੀ ਵਿਪਰੀਤ ਹੋ ਜਾਂਦੀ ਹੈ। ਇਸ ਲਈ ਜਨਮੇਜੇ ਰਾਜੇ ਨੇ ਆਪਣੇ ਗੁਰੂ ਦਾ ਸ਼ਬਦ ਉਪਦੇਸ਼ ਨਹੀਂ ਜਾਣਿਆ, ਭਾਵ ਉਸ ਦੇ ਬਚਨ ਨੂੰ ਸਤ ਕਰਕੇ ਨਹੀਂ ਮੰਨਿਆ, ਉਹਦੇ ਉੱਤੇ ਸ਼ੰਕਾ ਕੀਤੀ, ਆਪਣੇ ਬਜ਼ੁਰਗਾਂ ਦਾ ਵੀ ਇਸ ਤਰ੍ਹਾਂ ਅਪਮਾਨ ਕੀਤਾ।
ਕਿਉਂ ਸੁਖ ਪਾਵੇ ਭਰਮ ਭੁਲਾਨਿਆ।
ਕਿਉਂਕਿ ਉਹਨੂੰ ਵੀ ਭਰਮ ਨੇ ਭੁਲਾ ਦਿੱਤਾ ਸੀ ਤੇ ਫਿਰ ਉਹ ਕਿਵੇਂ ਸੁੱਖ ਪ੍ਰਾਪਤ ਕਰਦਾ? ਤੇ ਜਦੋਂ ਕਿਸੇ ਗੱਲ ਤੇ ਨਾ ਹੀ ਆਇਆ ਤੇ ਵਿਆਸ ਨੇ ਫਿਰ ਇਹਨੂੰ ਕਹਿ ਦਿੱਤਾ, ਲੈ ਹੁਣ ਗੱਲ ਸੁਣ ਲੈ, ਤੂੰ ਤੇ ਆਪਣੇ ਬਜ਼ੁਰਗਾਂ ਦੀ ਗੱਲ ਕਰਦਾ, ਤੇ ਪਰ ਤੂੰ ਵੀ ਯਾਦ ਰੱਖ, ਤੇਰੇ ਨਾਲ ਵੀ ਭਾਵੀ ਵਰਤਣ ਵਾਲੀ ਹੈ ਤੇ ਤੂੰ ਬਚ ਜਾਵੀਂ ਜੇ ਤੂੰ ਆਪਣੇ ਆਪ ਨੂੰ ਬਹੁਤਾ ਸਿਆਣਾ ਮੰਨਦਾ। ਤੇ ਫਿਰ ਇਹਨੇ ਆਖਿਆ ਵੀ ਦੇਖ ਬਈ, ਤੇਰੇ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੇਰੇ ਪਾਸ ਘੋੜੀ ਆਵੇਗੀ ਅਤੇ ਉਸ ਘੋੜੀ ਨੇ ਬਸ਼ੀਰਾ ਦੇਣਾ ਅਤੇ ਤੂੰ ਅਸ਼ਵਮੇਧ ਜੱਗ ਕਰੇਗਾ। ਉਸ ਜੱਗ ਦੇ ਵਿੱਚ ਤੂੰ ਬ੍ਰਾਹਮਣਾਂ ਨੂੰ ਮਾਰੇਗਾ, ਤੇਰੇ ਸਿਰ ਬ੍ਰਾਹਮਣ ਹੱਤਿਆ ਦਾ ਦੋਸ਼ ਚੜ੍ਹੇਗਾ ਅਤੇ ਫਿਰ ਤੂੰ ਅੱਗੇ ਮਹਾਂਭਾਰਤ ਸੁਣੇਗਾ ਅਤੇ ਤੂੰ ਆਪਣੇ ਫਿਰ ਆਪਣੇ ਬਜ਼ੁਰਗਾਂ ਦੇ ਬਚਨਾਂ ਨੂੰ ਨਹੀਂ ਮੰਨੇਗਾ, ਤੇਰੇ ਨੱਕ ਨੂੰ ਕੋੜ ਹੋਵੇਗਾ, ਫਿਰ ਤੈਨੂੰ ਤਸ਼ਕ ਨਾਗ ਲੜੇਗਾ, ਤੂੰ ਮਰ ਜਾਵੇਂਗਾ। ਸਾਰੀਆਂ ਗੱਲਾਂ ਇਹਨੂੰ ਪਹਿਲਾਂ ਹੀ ਦੱਸ ਦਿੱਤੀਆਂ, ਕਿਉਂਕਿ ਇਹ ਆਪਣੇ ਇਹ ਜਿਹੜੇ ਬਿਆਸ ਜੀ ਤਰਕਾਲ ਦਰਸ਼ੀ ਸਨ, ਉਹਨਾਂ ਨੇ ਸਾਰੀ ਗੱਲ ਕਹਿ ਦਿੱਤੀ ਅਤੇ ਜਿਹੜੀਆਂ ਗੱਲਾਂ ਤੋਂ ਇਹਨੂੰ ਵਰਜਿਆ ਸੀ ਨਾ, ਸਾਰੀਆਂ ਹੀ ਗੱਲਾਂ ਫਿਰ ਇਸਨੇ ਕੀਤੀਆਂ। ਅਤੇ ਫਿਰ ਇਹਨੂੰ ਉਹ ਗੱਲ ਬਾਰੇ ਗੁਰੂ ਮਹਾਰਾਜ ਸਮਝਾਉਂਦੇ ਨੇ ਵੀ ਕਿਉਂ ਸੁੱਖ ਪਾਵੈ ਭਰਮ ਭੁਲਾਨਿਆ। ਜਦੋਂ ਭਰਮ ਨੇ ਹੀ ਭੁਲਾ ਦਿੱਤਾ, ਕੁਛ ਸੁਦਾਗਰ ਆਇਆ ਅਤੇ ਉਦੋਂ ਘੋੜੀ ਲੈ ਲਈ, ਘੋੜੀ ਬੜੀ ਸੋਹਣੀ ਸੀ। ਫਿਰ ਉਹ ਬਾਹਰ ਗਿਆ, ਉੱਥੇ ਉਹਨੇ ਬਸ਼ੇਰਾ ਦੇ ਦਿੱਤਾ ਅਤੇ ਬਸ਼ੇਰੇ ਤੋਂ ਜਾਗ ਕੀਤਾ। ਫਿਰ ਇਹਨੇ ਉੱਥੇ ਆਪਣੇ ਉਹ ਜੱਗ ਦੇ ਵਿੱਚ ਅਤੇ ਰਾਣੀ ਨੂੰ ਨਾਲ ਲੈ ਕੇ ਕਿਧਰੇ ਉਹ ਜੱਗ ਦੇ ਵਿੱਚ ਟਹਿਲਣ ਵਾਸਤੇ ਆਇਆ ਅਤੇ ਉੱਥੇ ਕੁਛ ਨੌਜਵਾਨ ਬ੍ਰਾਹਮਣ ਮੁੰਡੇ ਸਨ, ਉਹ ਇਸ ਦੀ ਰਾਣੀ ਨੂੰ ਵੇਖ ਕੇ ਹੱਸ ਪਏ ਜਾਂ ਉਹਨਾਂ ਨੇ ਕੋਈ ਮਜ਼ਾਕ ਕਰ ਦਿੱਤਾ। ਇਹਨੇ ਗੁੱਸੇ ਦੇ ਵਿੱਚ ਆ ਕੇ ਜਿੰਨੇ ਬ੍ਰਾਹਮਣ ਸਨ ਉਹਨਾਂ ਨੂੰ ਖੀਰ ਦੇ ਕੜਾਹਿਆਂ ਵਿੱਚ ਹੀ ਸੁੱਟ ਦਿੱਤਾ, ਭੱਠੀਆਂ ਵਿੱਚ ਹੀ ਝੋਕ ਦਿੱਤਾ। ਬਹੁਤ ਸਾਰੇ ਬ੍ਰਾਹਮਣ ਇਹਨੇ ਮਾਰੇ। ਤਿੰਨ ਘਰ ਜੱਗ 18 ਕਾਏ ਕਿਰਤ ਨੇ ਚਲੈ ਚਲਾਇਆ ਅਤੇ ਇਸ ਢੰਗ ਦੇ ਨਾਲ ਫਿਰ ਇਹਦੇ ਸਿਰ ਬ੍ਰਾਹਮਣ ਹੱਤਿਆ ਦਾ ਦੋਸ਼ ਚੜ੍ਹ ਗਿਆ ਅਤੇ ਫਿਰ ਇਹਨੂੰ ਮਹਾਂਭਾਰਤ ਸੁਣਨਾ ਪਿਆ। ਅਤੇ ਮਹਾਂਭਾਰਤ ਸੁਣਨ ਦੇ ਨਾਲ ਕਹਿੰਦੇ ਫਿਰ ਇਹਨੇ ਜਦੋਂ ਕਿਹਾ ਨਾ ਵੀ ਭੀਮਸਾ ਨੇ ਹਾਥੀ ਚਲਾਏ ਅਤੇ ਉਹ ਆਕਾਸ਼ ਵਿੱਚ ਹੀ ਉੜੇ ਫਿਰਦੇ ਨੇ, ਹੁਣ ਤੱਕ ਧਰਤੀ 'ਤੇ ਨਹੀਂ ਆਈ, ਕਹਿੰਦਾ ਇਹ ਗੱਲ ਝੂਠ ਹੈ। ਅਤੇ ਬਿਆਸ ਕਹਿੰਦਾ ਤੂੰ ਹੁਣ ਆਪਣੇ ਬਜ਼ੁਰਗਾਂ ਅਤੇ ਇਹਦੇ ਗੁਰੂ ਦੇ ਬਚਨਾਂ 'ਤੇ ਸ਼ੰਕਾ ਕੀਤੀ ਹੈ ਅਤੇ ਕਹਿੰਦਾ ਵੀ ਇਹ ਗੱਲ ਸੱਚੀ ਹੈ, ਤੂੰ ਕਿਉਂ ਨਹੀਂ ਮੰਨਦਾ? ਅੱਛਾ, ਇਹਨੇ ਨੱਕ ਜਿਹਾ ਚੜਾਇਆ, ਨੱਕ ਨੂੰ ਕੋੜ ਹੋ ਗਿਆ, ਉਹਦੇ ਨਾਲ ਇਸ ਦੀ ਫਿਰ ਮੌਤ ਹੋਈ ਸੀ। ਲਓ ਹਜ਼ੂਰ ਕਹਿੰਦੇ ਨੇ ਵੇਖ ਲਓ, ਜਨਮੇਜੇ ਨੇ ਆਪਣੇ ਗੁਰੂ ਦੇ ਉਪਦੇਸ਼ ਨੂੰ ਨਹੀਂ ਸੀ ਜਾਣਿਆ ਅਤੇ ਉਹਨੂੰ ਭਰਮ ਨੇ ਭੁਲਾ ਦਿੱਤਾ, ਉਹ ਕਿਵੇਂ ਸੁੱਖ ਪ੍ਰਾਪਤ ਕਰ ਸਕਦਾ ਸੀ, ਨਹੀਂ ਕਰ ਸਕਿਆ।
ਇੱਕ ਤਿਲ ਭੁੱਲੇ ਬਹੁਰ ਪਛਤਾਨਿਆ,
ਇੱਕ ਤਿਲ ਮਾਤਰ ਭੁੱਲਿਆ। ਵੇਖ ਲਓ, ਥੋੜ੍ਹੀ ਜਿਹੀ ਅਵੱਗਿਆ ਹੀ ਕੀਤੀ, ਆਪਣੇ ਗੁਰੂ ਦਾ ਬਚਨ ਨੇ ਮੰਨਿਆ। ਕਹਿੰਦਾ ਸਾਡੇ ਬਜ਼ੁਰਗਾਂ ਨੇ ਪਾਣਵਾਂ ਨੇ ਜੂਆ ਕਿਉਂ ਖੇਡਿਆ? ਉਹ ਕਹਿੰਦੇ ਵੀ ਨੇਤ ਹੀ ਸੀ, ਪਾਣਾ ਹੀ ਇਸ ਤਰ੍ਹਾਂ ਸੀ, ਜਿਵੇਂ ਹੁਣ ਵੀ ਕੀ ਕਹਿ ਦਿੰਦੇ ਆ। ਕਹਿੰਦੇ ਨਹੀਂ, ਐਵੇਂ ਭਾਣਾ ਕਹਿ ਦਿੰਦੇ ਆ, ਪਰ ਬੰਦਾ ਜਦੋਂ ਆਪ ਕੋਈ ਗਲਤ ਕੰਮ ਕਰੇ ਫਿਰ ਉਹ ਭਾਣਾ ਕਿਵੇਂ ਹੋ ਸਕਦਾ? ਪਰ ਭਾਣਾ ਤਾਂ ਇੱਕ ਵਿਆਪਕ ਚੀਜ਼ ਹੈ। ਸਤਿਗੁਰੂ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹੁਕਮ ਤਾਂ ਇਹੋ ਜਿਹੀ ਚੀਜ਼ ਆ, ਉਸ ਤੋਂ ਬਾਹਰ ਕੁਛ ਹੋ ਨਹੀਂ ਸਕਦਾ, ਚੰਗਾ ਵੀ ਅਤੇ ਮਾੜਾ ਵੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇੱਕ ਤਿਲ ਮਾਤਰ ਭੁੱਲਣ ਕਰਕੇ ਬਹੁਤ ਪਛਤਾਣਿਆ, ਉਸਨੂੰ ਫਿਰ ਪਛਤਾਉਣਾ ਪਿਆ।
ਕੰਸ ਕੇਸ ਚਾਂਡੂਰ ਨਾ ਕੋਈ,
ਵੇਖ ਲਓ, ਕੰਸ ਰਾਜਾ ਕ੍ਰਿਸ਼ਨ ਦਾ ਮਾਮਾ ਸੀ, ਉਹ ਕ੍ਰਿਸ਼ਨ ਨੂੰ ਮਾਰਨਾ ਚਾਹੁੰਦਾ ਸੀ ਅਤੇ ਅਖੀਰ ਉਹਦੀ ਵੀ ਕ੍ਰਿਸ਼ਨ ਦੇ ਹੱਥੋਂ ਮੌਤ ਹੋਈ। ਅਤੇ ਕੇਸ ਇੱਕ ਕੇਸੀ ਦੈਨ ਸੀ ਜਿਹੜਾ ਘੋੜਾ ਬਣ ਕੇ ਕ੍ਰਿਸ਼ਨ ਨੂੰ ਮਾਰਨ ਵਾਸਤੇ ਗਿਆ, ਉਹਦੇ ਮੂੰਹ ਵਿੱਚ ਬਾਂਹ ਪਾ ਕੇ ਕ੍ਰਿਸ਼ਨ ਜੀ ਨੇ ਦੰਦ ਭੰਨ ਕੇ ਉਸਨੂੰ ਮਾਰਿਆ ਸੀ। ਅਤੇ ਚਾਂਡੂਰ ਕਹਿੰਦੇ ਇਹ ਵੀ ਇੱਕ ਕੰਸ ਦਾ ਇੱਕ ਭਲਵਾਨ ਸੀ, ਇੱਕ ਬਹੁਤ ਵੱਡਾ ਪਹਿਲਵਾਨ ਸੀ, ਅਤੇ ਉਸਨੂੰ ਵੀ ਕਹਿੰਦੇ ਨੇ ਕ੍ਰਿਸ਼ਨ ਅਤੇ ਬਲਭੱਦਰ ਜੀ ਨੇ ਮਾਰਿਆ ਸੀ। ਇਹ ਬੜੇ ਹੰਕਾਰੀ ਪੁਰਸ਼ ਸਨ, ਕੰਸ ਵੀ ਅਤੇ ਕੇਸੀ ਵੀ ਅਤੇ ਚਾਂਡੂਰ, ਅਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ ਰਹਿ ਸਕਿਆ।
ਰਾਮ ਨਾ ਚੀਨਿਆ ਆਪਣੀ ਪਤ ਖੋਈ,
ਕਿਉਂਕਿ ਇਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਸਮਝਿਆ, ਹੰਕਾਰੀ ਹੋ ਗਏ, ਇਸੇ ਕਰਕੇ ਇਹਨਾਂ ਨੇ ਆਪਣੀ ਪਤ ਇੱਜ਼ਤ ਗਵਾ ਲਈ।
ਦਿਨ ਜਗਦੀਸ਼ ਨਾ ਰੱਖੇ ਕੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਗੱਲ ਯਾਦ ਰੱਖੋ, ਬਿਨਾਂ ਜਗਤ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਤੋਂ ਇਸ ਜੀਵ ਦਾ ਰਖਵਾਲਾ ਹੋਰ ਕੋਈ ਵੀ ਨਹੀਂ ਹੈ।
ਦਿਨ ਗੁਰ ਗਰਭ ਨਾ ਮਿਟਿਆ ਜਾਏ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਗੱਲ ਯਾਦ ਰੱਖੋ, ਬਿਨਾਂ ਗੁਰੂ ਦੀ ਕਿਰਪਾ ਤੋਂ ਇਹ ਹੰਕਾਰ ਨਹੀਂ ਮਿਟਿਆ ਜਾ ਸਕਦਾ।
ਗੁਰਮਤ ਧਰਮ ਧੀਰਜ ਹਰ ਨਾਏ,
ਭਾਈ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਮਨੁੱਖ ਧਰਮ ਤੇ ਧੀਰਜ ਨੂੰ ਪ੍ਰਾਪਤ ਕਰਦਾ ਹੈ।
ਨਾਨਕ ਨਾਮ ਮਿਲੇ ਗੁਣ ਗਾਏ,
ਧੰਨ ਗੁਰੂ ਨਾਨਕ ਦੇ ਮਹਾਰਾਜ ਸ਼ਬਦ ਦੀ ਸੰਪੂਰਨਤਾ ਕਰਦਿਆਂ ਹੋਇਆਂ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਮਿਲਦਾ ਹੈ ਤੇ ਗੁਣ ਗਾਏ ਇਹ ਮਨੁੱਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਨਾਮ ਤੇ ਕੀਰਤਨ ਦੇ ਨਾਲ ਜੁੜ ਕੇ ਤੇ ਹੰਕਾਰ ਦੂਰ ਹੁੰਦਾ ਹੈ ਤੇ ਹੰਕਾਰ ਦੂਰ ਹੋ ਕੇ ਹੀ ਇਹ ਮਨੁੱਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ ਅਤੇ ਨਹੀਂ ਤਾਂ ਜਿਹੜਾ ਹੰਕਾਰੀ ਮਨੁੱਖ ਹੈ ਉਹ ਕਦੇ ਵੀ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਸ਼ਬਦ ਵਿੱਚ ਕੁਝ ਐਸੀਆਂ ਕੋਈ ਪੁਰਾਤਨ ਇਤਿਹਾਸ ਅਤੇ ਮਿਥਿਹਾਸ ਦੀਆਂ ਉਦਾਹਰਣਾਂ ਦਿੱਤੀਆਂ ਨੇ, ਅਤੇ ਇਹਦਾ ਅਸਲੀ ਸਿਧਾਂਤ ਇਹ ਹੈ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਅਤੇ ਜਿਸ ਜਿਸ ਨੇ ਹੰਕਾਰ ਕੀਤਾ ਉਹਦਾ ਰਿਜ਼ਲਟ ਮਾੜਾ ਹੀ ਹੋਇਆ। ਐਸੀਆਂ ਕੁਝ ਉਦਾਹਰਣਾਂ ਦੇ ਕੇ ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਬਖਸ਼ੀ ਹੈ, ਅਤੇ ਅਖੀਰ 'ਤੇ ਨਿਚੋੜ ਇਹ ਕੱਢਿਆ ਹੈ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਹੰਕਾਰ ਨਹੀਂ ਮਿਟ ਸਕਦਾ, ਅਤੇ ਤੁਸੀਂ ਗੁਰੂ ਦੀ ਮੱਤ ਧਾਰਨ ਕਰੋ, ਗੁਰੂ ਦੇ ਦੱਸੇ ਮਾਰਗ 'ਤੇ ਚੱਲੋ, ਅਤੇ ਗੁਰੂ ਦਾ ਜੋ ਸਾਨੂੰ ਹੁਕਮ ਹੈ ਨਾਮ ਦਾ ਅਤੇ ਕੀਰਤਨ ਦਾ, ਗੁਰੂ ਨਾਨਕ ਨਾਮ ਮਿਲਿਆ ਗੁਣ ਗਾਏ, ਨਾਮ ਜਪੋ ਅਤੇ ਸਿਰਫ ਸਲਾਹ ਕਰੋ, ਇਹਦੇ ਨਾਲ ਹੰਕਾਰ ਦੂਰ ਹੁੰਦਾ ਹੈ, ਇਹਦੇ ਨਾਲ ਵਾਹਿਗੁਰੂ ਦੇ ਦਰ ਪ੍ਰਵਾਨਗੀ ਹੁੰਦੀ ਹੈ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਬਖਸ਼ਿਆ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਬਿਨ ਗੁਰ ਗਰਭ ਨਾ ਮੇਟਿਆ ਜਾਏ, ਗੁਰਮਤ ਧਰਮ ਧੀਰਜ ਹਰ ਨਾਏ, ਨਾਨਕ ਨਾਮ ਮਿਲੈ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।